सतनाम तनुवाखे गुरु साहिब जियो तुमरे गुण क्या कहां मेरे सतगुरा तुमरे गुण क्या कहां मेरे सतगुरा जब गुर बोल है तब विषम होए जाए हम जैसे अपराधी अवर कोई राखे जैसे हम सतगुर राख लिए छड़ा तू गुर पिता तू है गुर माता तू गुर बंदप मेरा सखा सखा तू गुर पिता तू है गुर माता तू गुर बंदप मेरा सखा सखा सतनाम तनुवाखे गुरु साहिब जियो बिलावल महला पंजवा भूले मार्ग जिन्हें बताया ऐसा गुर वड भागी पाया भूले मार्ग जिन्हें बताया ऐसा गुर वड भागी पाया सिमर मना राम नाम चेतारे बस रहे हृदय गुर चरण प्यारे काम क्रोध लोभ मोह मन लीना काम क्रोध लोभ मोह मन लीना बंधन काट मुक्त गुर कीना दुख सुख करत जन्म फुन मुआ चरण कमल गुर आश्रम दिया अग्न सागर बूढ़त संसारा नानक बहा पकर सतगुर निस्तारा अगन सागर बूढ़त संसारा नानक बहा पकर सतगुर निस्तारा वाहिगुरु जी का खालसा वाहिगुरु जी की फतह। परम सन्मान योग सतगुरु गुरु ग्रंथ साहिब जी दी पावन पवित्र हजूरी अंदर जो सालाना गुरमत समागम संत बाबा अतर सिंह जी मस्तुवाने वाले उन्हां दी मिठी प्यारी याद नूं समर्पित हुंदे ने ऐस साल दे दूसरे रोज दी दूसरे दिन दे दीवान दी आप जी हाजरी पर रहे हो। सतगुरु गुरु रामदास जी दे घर दे कीर्तनिए भाई साहब भाई लखविंदर सिंह जी उस दाते दी मिली हुई कीर्तन दी दात राही आशा की वार दा कीर्तन सरवण करा रहे सन। अज जो गुरु ग्रंथ साहिब जी दा पावन पवित्र हुक्म गुरुद्वारा रकाबगंज साहिब विखे मालक ने बख्शिया है उस पवित्र शब्द दा पाठ आप जी ने सरवण कीता है। गुरु ग्रंथ साहिब जी दे अंग 803 उपर ए शब्द प्रारंभ हुंदा है। 804 अंग ते इस अमृत बचन दी संपूर्णता है। गुरु ग्रंथ साहिब दी पवित्र गुरबाणी मिश्री दे पहाड़ दी तरह महापुरख तुलना देंदे हुंदे ने कि जिस पास्यों भी चखांगे एदे विच मिठास ही मिठास है। मेरा ख्याल केवल धन गुरु ग्रंथ साहिब जी ऐसे सतगुरु ने जिन्हां दे पवित्र मुख वाक नूं समुचा सिख जगत रोज भावना नाल सुनदा है। वह चाहे घर प्रकाश करे भावें हरिमंदर साहिब जी तो पवित्र हुक्म आवे भावें नजदीक किसी गुरुद्वारे तो हुक्म आवे ये सिख लई ਐਡੀ ਵੱਡੀ ਸਾਡੇ ਤੇ ਕਿਰਪਾ ਹੈ ਕਿ ਦੋ ਰਾਵਾਂ ਹੀ ਨਹੀਂ ਇਸ ਬਾਰੇ, ਜੋ ਗੁਰੂ ਦਾ ਸ਼ਬਦ ਹੁਕਮ ਰੂਪ ਆਉਂਦਾ ਸਿੱਖ ਉਹਨੂੰ ਸਤ ਬਚਨ ਕਰਕੇ ਸੀਸ ਚੁਕਾਉਂਦਾ ਹੈ। ਕਿਸੇ ਦੁਨੀਆਂ ਦੇ ਗ੍ਰੰਥ ਵਿੱਚ ਧਰਮ ਗ੍ਰੰਥ ਬਹੁਤ ਨੇ, ਪਰ ਕਿਸੇ ਧਰਮ ਗ੍ਰੰਥ ਨੂੰ ਉਹਦੇ ਮੰਨਣ ਵਾਲੇ ਅਨੁਯਾਈ ਇੰਨੀ ਭਾਵਨਾ ਨਾਲ ਉਹਦੇ ਵਰਡ, ਉਹਦੇ ਸ਼ਬਦ, ਉਹਦੇ ਅੱਖਰ ਨਹੀਂ ਸਵੀਕਾਰਦੇ ਜਿੰਨੀ ਭਾਵਨਾ ਨਾਲ ਗੁਰਸਿੱਖ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨੂੰ ਸਤਿਕਾਰਦਾ। ਇੱਥੇ ਸਿਰਫ ਇੱਕ ਬੇਨਤੀ ਕਰਕੇ ਆਪਾਂ ਵਿਚਾਰ ਆਰੰਭ ਕਰਾਂਗੇ। ਗਿਆਨੀ ਰਤਨ ਸਿੰਘ ਭੰਗੂ ਹੋਣਾ ਨੇ ਪੰਥ ਪ੍ਰਕਾਸ਼ ਦੇ ਵਿੱਚ ਹੁਕਮਨਾਮੇ ਦੇ ਮੁਤਲਕ ਕੁਝ ਸਤਰਾਂ ਲਿਖੀਆਂ ਨੇ, ਕਿਉਂਕਿ ਹਰ ਸਾਲ ਇੱਥੇ ਜਦੋਂ ਸਤਿਗੁਰੂ ਦਾ ਸਮਾਗਮ ਸੱਜਦੇ ਨੇ ਤੇ ਆਪਾਂ ਹੁਕਮ ਦੀ ਵਿਚਾਰ ਕਰਨ ਦਾ ਯਤਨ ਕਰਨੇ। ਯਤਨ ਤਾਂ ਕਿਉਂਕਿ ਇਸ ਦੇ ਹੁਕਮ ਦਾ ਕੋਈ ਅੰਤ ਪਾ ਹੀ ਨਹੀਂ ਸਕਦਾ। ਭੰਗੂ ਜੀ ਨੇ ਆਪਣੇ ਪ੍ਰਾਚੀਨ ਪੰਥ ਪ੍ਰਕਾਸ਼ 'ਚ ਲਿਖਿਆ ਕਿ ਜਦੋਂ ਸਿੱਖਾਂ ਉੱਪਰ ਕੋਈ ਬਿਪਤਾ ਆ ਬਣਨੀ, ਕਾਰਜ ਕਿਸੇ ਲਈ ਤੁਰਨਾ, ਮੁਹਿੰਮ ਤੇ ਚੜ੍ਹਨਾ ਜਾਂ ਮੁਹਿੰਮ 'ਚ ਫਤਿਹ ਮਿਲਣੀ, ਤੇ ਸਭ ਤੋਂ ਪਹਿਲਾਂ ਕੰਮ ਇਹ ਕਰਦੇ ਸਨ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਉਹ ਆਵਾਜ਼ਾਂ ਲੈਂਦੇ ਸਨ। ਅਸੀਂ ਅੱਜ ਹੁਕਮ ਜਾਂ ਮੁੱਖ ਵਾਕ ਕਹਿੰਦੇ ਹਾਂ। ਗੁਰੂ ਅਰਜਨ ਦੇਵ ਜੀ ਦੇ ਵੇਲੇ ਸੀ ਕਿ ਆਵਾਜ਼ਾਂ ਲਵੋ, ਫਿਰ ਅਸੀਂ ਵਾਕ ਸ਼ਬਦ ਕਹਿਣ ਲੱਗ ਪਏ। ਅੱਜ ਮੁੱਖ ਵਾਕ ਜਾਂ ਹੁਕਮਨਾਮਾ ਕਹਿੰਦੇ ਹਾਂ। ਸਿਰਫ ਦੋ ਸਤਰਾਂ ਆਪ ਨਾਲ ਉਹ ਸਾਂਝੀਆਂ ਕਰਨੀਆਂ ਚਾਹੁੰਦਾ ਕਿ ਰਤਨ ਸਿੰਘ ਭੰਗੂ ਲਿਖਦੇ ਨੇ ਕਿ ਸਿੱਖ ਕਸੂਰ ਨੂੰ ਫਤਿਹ ਕਰਨ ਵਾਸਤੇ ਚੱਲੇ ਨੇ, ਇੱਕ ਅਬਲਾ ਨੂੰ ਛੁਡਾਉਣਾ ਹੈ। ਗਿਣਤੀ ਵਿੱਚ ਬਿਲਕੁਲ ਥੋੜੇ ਨੇ, ਕਹਾਣੀ ਸਾਖੀ ਨਹੀਂ, ਸਿਰਫ ਤੱਤ ਬੇਨਤੀ ਕਰ ਸਕਾਂ। ਤੇ ਆਪਸ ਵਿੱਚ ਇੱਕ ਦੁਬਧਾ ਜੀ ਬਣ ਗਈ ਕਿ ਕਸੂਰ ਦੇ ਖਾਕਮਪੁਰ 12 ਕਿਲੇ, ਉਸ ਕੋਲ ਤੋਪਾਂ ਫੌਜਾਂ ਤੇ ਆਪਣੀ ਗਿਣਤੀ ਕਿੰਨੀ ਕੁ ਹੈ। ਜਦੋਂ ਥੋੜੀ ਜੀ ਦੁਬਧਾ ਬਣੀ ਤੇ ਅੰਦਰੋਂ ਸੰਗਤ ਵਿੱਚੋਂ ਆਵਾਜ਼ ਆਈ ਖਾਲਸਾ ਜੀ ਕਿ ਸਮਰੱਥ ਪ੍ਰਤੱਖ ਪ੍ਰਗਟ ਗੁਰਾਂ ਕੀ ਦੇ, ਗੁਰੂ ਗ੍ਰੰਥ ਸਾਹਿਬ ਸਾਡੇ ਵਿੱਚ ਬਿਰਾਜਮਾਨ ਨੇ, ਆਪਣੇ ਮਨ ਦੀ ਮਤ ਨੂੰ ਛੱਡ ਕੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਪੁੱਛ ਲਈਏ। ਜਿਹੜੀ ਉਹਨਾਂ ਅਰਦਾਸ ਕੀਤੀ ਉਹ ਚੋਖੇ ਵਿਸ਼ੇਸ਼ਣ ਨਹੀਂ ਲਾਏ, ਪਤਿਤ ਪਾਵਨ ਕਿਰਪਾ ਨਿਧਾਨ ਜਿਵੇਂ ਕਈ ਵਾਰੀ ਆਪਾਂ ਲਾਉਂਦੇ ਵੀ ਹਾਂ, ਤੇ ਵਾਹਿਗੁਰੂ ਜੀ ਇਸ ਤਰ੍ਹਾਂ ਨਹੀਂ ਰੀਝਦੇ, ਨਾ ਤੂੰ ਆਵੇ ਵਸ ਬਹੁਤ ਕਿਣਾਮ ਨੇ। ਉਹਨਾਂ ਨੇ ਅਰਦਾਸ ਦੇ ਜਿਹੜੇ ਸ਼ਬਦ ਕਹੇ ਉਹ ਸ਼ਬਦ ਇਹ ਸਨ ਕਿ ਤੂੰ ਗੁਰੂ ਗ੍ਰੰਥ ਸੱਚੀ ਹੈ ਦੇ, ਇਹ ਸ਼ਬਦ ਵਰਤੇ, ਪ੍ਰਤੱਖ ਦੇ। ਧੰਨ ਗੁਰੂ ਗ੍ਰੰਥ ਸਾਹਿਬ ਜੀ, ਆਪ ਜੀ ਪ੍ਰਗਟ ਗੁਰਾਂ ਕੀ ਦੇ ਹੋ, ਤੂੰ ਗੁਰੂ ਗ੍ਰੰਥ ਸੱਚੀ ਹੈ ਦੇ, ਸਿੱਖ ਸੰਗਤ ਕੋ ਸੱਚ ਵਾਕ ਦੇ, ਵਾਕ ਸ਼ਬਦ ਵਰਤੇ ਹੈ। ਕਹਿਣ ਲੱਗੇ ਚੱਕ ਪੱਤਰੇ, ਇਹਦਾ ਮਤਲਬ ਉਦੋਂ ਹੁਕਮਨਾਮਾ ਕਿਵੇਂ ਲੈਂਦੇ ਸਨ, ਜਿਹਨੂੰ ਚੁੱਬਾ ਮਾਰ ਕੇ ਕਹਿੰਦੇ ਆ, ਉਹ ਪੁਰਾਤਨ ਗ੍ਰੰਥ ਕਹਿੰਦਾ ਚੱਪ ਚੱਕ ਪੱਤਰੇ, ਤਬ ਗ੍ਰੰਥ ਕੋ ਦੇਖਾ ਬਸੰਤ ਵਾਰ ਕੋ ਆਇਓ ਲੇਖਾ। ਕਿਉਂਕਿ ਹੁਣ ਜਿਹੜੇ ਸਵਰੂਪ ਨੇ ਆਪਾਂ ਹੁਕਮ ਲੈਂਦੇ ਹਾਂ, ਤੇ ਦਰਬਾਰ ਸਾਹਿਬ ਦੇ ਹੁਕਮ ਚ ਤੇ ਜਦੋਂ ਆਪਣੇ ਘਰ ਸਵਰੂਪ ਦੇਖੀਏ ਅੰਤਰ ਹੈ, ਕਿਉਂਕਿ ਉੱਥੇ ਹਸਤ ਲਿਖਤ ਗੁਰੂ ਗ੍ਰੰਥ ਸਾਹਿਬ ਦੇ ਸਵਰੂਪ ਨੇ, ਉਹਨਾਂ ਦੇ ਅੰਗ ਵੀ ਘੱਟ ਵੱਧ ਨੇ, ਬਾਣੀ ਨਹੀਂ, ਅੰਗਾਂ ਵਿੱਚ ਫਰਕ ਹੈ। ਇੱਥੇ ਸ਼ਬਦ ਕਹਿ ਤੂੰ ਗੁਰੂ ਗ੍ਰੰਥ ਸੱਚੀ ਹੈ ਦੇ, ਸਿੱਖ ਸੰਗਤ ਕੋ ਸੱਚ ਵਾਕ ਦੇ, ਚੱਕ ਪੱਤਰੇ ਤਬ ਗ੍ਰੰਥ ਕੋ ਦੇਖਾਂ ਬਸੰਤ ਵਾਰ ਕੋ ਆਇਓ ਲੇਖਾ। ਉੱਥੇ ਫਿਰ ਉਹਨਾਂ ਪੌੜੀ ਵੀ ਲਿਖ ਦਿੱਤੀ, ਪੰਜੇ ਬੱਧੇ ਮਹਾਂਬਲੀ ਕਰ ਸੱਚਾ ਢੋਵਾਂ। ਗੱਲ ਕੀ, ਹੁਕਮਨਾਮਾ ਲੈ ਕੇ ਥੋੜੀ ਜਿਹੀ ਗਿਣਤੀ ਸਿੰਘ ਤੁਰ ਪਏ। ਕਿਸੇ ਨੇ ਰਸਤੇ 'ਚ ਰੋਕ ਕੇ ਕਿਹਾ ਕਿ ਆਪਣੀ ਗਿਣਤੀ ਦੇਖੋ, ਕਸੂਰ ਦੇ ਹਾਕਮ ਦੀ ਫੌਜ਼, ਉਹਦੀ ਤਾਕਤ ਦਾ ਅੰਦਾਜ਼ਾ ਹੈ ਤੁਹਾਨੂੰ? ਕਹਿੰਦੇ ਨੇ ਇੱਕ ਬਜ਼ੁਰਗ ਘੋੜੇ 'ਤੇ ਚੜ੍ਹਿਆ, ਉਹਨੇ ਕਿਹਾ ਰੋਕ ਨਾ। ਕਹਿਣ ਲੱਗੇ ਤੈਨੂੰ ਪਤਾ ਨਹੀਂ ਉਹਨਾਂ ਦੀ ਸ਼ਕਤੀ, ਉਹਦੇ ਕੋਲ ਤਾਕਤ ਕਿੰਨੀ ਹੈ? ਉਹ ਕਹਿੰਦਾ ਸਾਨੂੰ ਤੋਪਾਂ, ਸਾਨੂੰ ਕਸੂਰ ਦੇ ਹਾਕਮ ਦੀ ਤਾਕਤ ਨਹੀਂ ਦਿਸਦੀ, ਸਾਨੂੰ ਤਾਂ ਗੁਰੂ ਗ੍ਰੰਥ ਸਾਹਿਬ ਦਾ ਵਾਕ ਸੁਣਾਈ ਦਿੰਦਾ। ਉਹਨੇ ਕਿਹਾ ਅਸੀਂ ਜਿੱਤਾਂਗੇ ਤੇ ਅਸੀਂ ਜਿੱਤ ਕੇ ਜ਼ਰੂਰ ਆਵਾਂਗੇ। ਜਿਹੜੇ ਉਹ ਸ਼ਬਦ ਕਹਿ ਬੜੇ ਚੰਗੇ ਲੱਗੇ ਮੈਨੂੰ, ਕਹਿਣ ਲੱਗੇ ਦਈ ਗੁਰੂ ਗ੍ਰੰਥ ਆਵਾਜ਼ ਸੋਈ ਕਰੋ ਗੋ ਹਮਰੇ ਕਾਜ। ਦੇਖੋ ਇਸ ਤੁਕ ਨੂੰ ਹੁਕਮਨਾਮੇ ਦਾ ਫੇਤ ਕਿ ਦਈ ਗੁਰੂ ਗ੍ਰੰਥ ਆਵਾਜ਼ ਸੋਈ ਕਰੋ ਗੋ ਹਮਰੋ ਕਾਜ, ਜਿਹਨੇ ਹੁਕਮ ਬਖਸ਼ਿਆ ਕਾਜ ਵੀ ਉਹਨੇ ਹੀ ਸੰਪੂਰਨ ਕਰਨੇ। ਸਿੱਖ ਨੂੰ ਹੁਕਮ ਤੇ ਇੰਨਾ ਭਰੋਸਾ ਯਕੀਨ ਹੈ। ਅੱਜ ਗੁਰੂ ਅਰਜਨ ਦੇਵ ਤਰਸ ਦੇ ਘਰ ਚਾਹੇ ਜੋ ਹੁਕਮ ਉਹਨਾਂ ਦਿੱਤਾ, ਇਸ ਵਿੱਚ ਗੁਰੂ ਦਾ ਸ਼ੁਕਰਾਨਾ, ਗੁਰੂ ਨੇ ਕੀ ਕਿਰਪਾ ਕਰ ਦਿੱਤੀ, ਉਸ ਦੇ ਮੁਤਲਕ ਬਚਨ ਹਜ਼ੂਰ ਨੇ ਸਾਨੂੰ ਬਖਸ਼ੇ ਨੇ। ਭਾਵੇਂ ਸ਼ਬਦ ਮੇਰਾ ਖਿਆਲ ਤਕਰੀਬਨ ਪਾਠ ਕੀਰਤਨ ਕਰਨ ਵਾਲਿਆਂ ਨੂੰ ਜ਼ਬਾਨੀ ਚੇਤੇ ਹੋਣਾ। ਵਕੀਲ ਜਿਤਨਾ ਮਰਜ਼ੀ ਸਿਆਣਾ ਹੋਵੇ, ਪਰ ਜਦੋਂ ਜੱਜ ਕੋਈ ਹੁਕਮ ਸੁਣਾਉਂਦਾ ਹੈ, ਵਕੀਲ ਖਾਮੋਸ਼ ਹੋ ਜਾਂਦਾ ਹੈ। ਪਤਾ ਉਹਨੂੰ ਵੀ ਕਹਿ ਕੇ ਕਿਹੜੀ ਧਾਰਾ ਲਾਉਣ ਲੱਗਾ ਹੈ, ਪਰ ਉਹ ਕਹਿੰਦਾ ਨਹੀਂ, ਇਹ ਪਦਵੀ ਹੈ, ਮੇਰਾ ਫਰਜ਼ ਹੈ ਕੇਵਲ ਹੁਕਮ ਨੂੰ ਸੁਣਨਾ। ਸਤਿਗੁਰੂ ਹੁਕਮ ਜਦੋਂ ਦਿੰਦੇ ਨੇ, ਇਹੀ ਕਾਰਨ ਕਿ ਹੁਕਮਨਾਮੇ ਦੇ ਨਾਲ ਕਿਉਂ ਨਹੀਂ ਬੋਲਿਆ ਜਾਂਦਾ, ਇਸ ਕਰਕੇ ਹੁਕਮ ਬੋਲੇ ਨਹੀਂ ਜਾਂਦੇ, ਹੁਕਮ ਸੁਣੇ ਜਾਂਦੇ ਨੇ। ਆਓ ਇਸ ਪਵਿੱਤਰ ਸ਼ਬਦ ਨੂੰ ਵਿਚਾਰਨ ਤੋਂ ਪਹਿਲਾਂ ਆਪ ਜਿਤਨੇ ਸੰਗਤ ਵਿੱਚ ਉਪਸਥਿਤ ਹੋ, ਅਸੀਸ ਆਪ ਜੀ ਨੇ ਬਖਸ਼ਣੀ ਹੈ, ਕਿਰਪਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਕਰਨੀ ਹੈ। ਬਖਸ਼ੋ ਅਸੀਸ ਔਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ, ਕਰੋ ਬਖਸ਼ਿਸ਼ ਫਿਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਇਸ ਪਾਵਨ ਪਵਿੱਤਰ ਹੁਕਮ ਦੀ ਪ੍ਰਾਰੰਭਤਾ ਵਿੱਚ ਬਖਸ਼ਿਸ਼ ਕੀਤੀ, ਭੋਲੇ ਮਾਰਗ ਜਿਹਨੇ ਬਤਾਇਆ, ਭੁੱਲੇ ਤੇ ਥੋੜਾ ਜਿਹਾ ਰੁਕਣਾ ਹੈ, ਮਾਰਗ ਨਾਲ ਨਹੀਂ ਜੋੜਨਾ। ਜੇ ਭੁੱਲੇ ਮਾਰਗ ਇਕੱਠਾ ਹੋ ਜਾਏਗਾ, ਇਹਦਾ ਮਤਲਬ ਉਹ ਰਸਤਾ ਜੋ ਭੁਲਾਉਂਦਾ ਹੈ। ਭੁੱਲੇ ਮਾਰਗ ਜਿਹਨੇ ਬਤਾਇਆ, ਜਿਸ ਸਮਰੱਥ ਸਤਿਗੁਰੂ ਨੇ ਸਾਨੂੰ ਭੁੱਲਿਆ ਹੋਇਆ ਨੂੰ ਰਸਤਾ ਦੱਸ ਦਿੱਤਾ, ਪੰਥ ਦੱਸ ਦਿੱਤਾ, ਮਾਰਗ ਦੱਸ ਦਿੱਤਾ। ਭੁੱਲੇ ਮਾਰਗ ਜਿਹਨੇ ਬਤਾਇਆ, ਜਿਸ ਨੇ ਦੱਸਿਆ, ਉਹ ਕੌਣ ਜੀ? ਕਹਿਣ ਲੱਗੇ ਐਸਾ ਗੁਰ ਵੱਡ ਭਾਗੀ ਪਾਇਆ, ਐਸਾ ਸਮਰੱਥ ਸਤਿਗੁਰੂ ਵੱਡੇ ਭਾਗਾਂ ਦੇ ਨਾਲ ਹੀ ਪ੍ਰਾਪਤ ਹੁੰਦਾ ਹੈ। ਗੁਰੂ ਭੁੱਲਿਆਂ ਨੂੰ ਰਸਤੇ ਦੱਸਦੇ ਨੇ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜਦੋਂ ਅਸੀਂ ਗੁਰੂ ਜੀ ਸੰਬੰਧੀ ਸ਼ਬਦ ਪੜਾਂਗੇ, ਦੇਖੋ ਇਸੇ ਕਿਸੇ ਦੇਹਧਾਰੀ ਗੁਰੂ ਵੱਲ ਨਹੀਂ, ਸਿਰਫ ਨਿਰੋਲ ਗੁਰੂ ਨਾਨਕ ਸਾਹਿਬ ਜੀ ਦੀ ਉਹ ਅਬਚਲੀ ਜੋਤ, ਉਹ ਨਿਰੰਕਾਰੀ ਜੋਤ। ਇਹ ਤਾਂ ਮਾਲਕ ਦੀ ਆਪਣੀ ਮਰਜ਼ੀ ਹੈ ਨਾ, ਜਦੋਂ ਉਹਦੀ ਮਰਜ਼ੀ ਸੀ ਉਹ ਸੁੰਨ ਅਵਸਥਾ ਵਿੱਚ ਬੈਠਾ ਹੈ, ਕੁਛ ਵੀ ਨਹੀਂ, ਨਾ ਕੋਈ ਮੰਦਿਰ, ਨਾ ਕੋਈ ਗੁਰਦੁਆਰਾ, ਨਾ ਕੋਈ ਜੋਗੀ, ਨਾ ਕੋਈ ਕਾਜ਼ੀ, ਨਾ ਕੋਈ ਬ੍ਰਾਹਮਣ, ਉਹ ਸ਼ਬਦ ਅਰਬਦ ਨਰਬਦ ਧੁੰਦੂਕਾਰਾ ਵਾਲਾ, ਕੁਛ ਨਹੀਂ, ਕੋਈ ਧਰਮ ਨਹੀਂ, ਕੋਈ ਕਰਮ ਨਹੀਂ, ਕੋਈ ਪਾਪ ਨਹੀਂ, ਕੋਈ ਪੁੰਨ ਨਹੀਂ, ਉਦੋਂ ਸੁੰਨ ਵਿੱਚ ਹੈ। ਤੇ ਜਦੋਂ ਖਿਆਲ ਉਤਪੰਨ ਹੋਇਆ ਕਿ ਵਿਸਤਾਰ ਕਰਨਾ ਹੈ, ਸਿਰਫ ਉਹਨੇ ਫੁਰਨੇ ਨਾਲ ਹੀ ਸਭ ਕੁਝ ਸਿਰ ਦਿੱਤਾ, ਫਿਰ ਬੇਨਤੀ, ਖਿਆਲ ਆਇਆ, ਫੁਰਨੇ ਨਾਲ ਸਭ ਕੁਝ ਸਿਰਜ ਦਿੱਤਾ। ਤੇ ਉਹ ਸਿਰਜਣ ਤੋਂ ਬਾਅਦ ਇਹ ਨਹੀਂ ਕਿ ਜੋ ਕੁਝ ਸਿਰਜਿਆ ਉਹਦੇ ਤੋਂ ਵੱਖ ਹੋ ਗਿਆ, ਜੋ ਕੁਝ ਪਸਾਰਾ ਉਹਨੇ ਬਣਾਇਆ ਇਹਦੇ ਵਿੱਚ ਆਪਣਾ ਬਿਸਤਰਾ, ਆਪਣਾ ਆਸਨ, ਆਪਣਾ ਟਿਕਾਣਾ ਲਾ ਕੇ ਵੀ ਬੈਠ ਗਿਆ, ਜਿਹਨੂੰ ਅਸੀਂ ਰੋਜ਼ ਪੜ੍ਹਦੇ ਹਾਂ ਕਿ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੀਐ ਕਰ ਆਸਨ ਡਿੱਠੋ ਚਾਉ। ਪਹਿਲੀ ਪਵਿੱਤਰ ਤੁਖ ਇਹੀ ਹੈ ਨਾ, ਤੇ ਇਹਦੇ ਵਿੱਚ ਚਾਰ ਬਚਨ ਨੇ ਤੇ ਬੜੇ ਗਹਿਰੇ ਕਹਿ। ਪਹਿਲਾ ਬਚਨ ਆਪੀ ਨੇ ਆਪ ਸਾਜਿਓ, ਉਹਨੂੰ ਕੋਈ ਸਾਜਣ ਵਾਲਾ ਨਹੀਂ, ਉਹ ਸਹਿਭੰਗ ਅਨਭਉ ਪ੍ਰਕਾਸ਼, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ, ਸੋ ਇਹਨੂੰ ਕੌਣ ਬਣਾਉਣ ਵਾਲਾ ਹੈ, ਆਪਣੇ ਆਪ ਦਾ ਆਪ ਹੀ ਉਹ ਸਿਰਜਕ ਹੈ। ਫਿਰ ਦੂਸਰਾ, ਜਦੋਂ ਉਹਨੇ ਰਚਨਾ ਕੀਤੀ ਤੇ ਇਸ ਰਚਨਾ ਨੂੰ ਆਪਣੇ ਨਾਲ ਜੋੜਨ ਵਾਸਤੇ ਉਹਨੇ ਇੱਕ ਵਿੱਚ ਮਾਧਿਅਮ ਰੱਖ ਦਿੱਤਾ। ਤੁਕ ਵੱਲ ਧਿਆਨ ਦਿਆ ਜੇ, ਆਪੀ ਨੇ ਆਪ ਸਾਜਿਓ, ਉਹਨੇ ਸਾਜ ਲਿਆ, ਤੇ ਰਚਨਾ ਤੇ ਆਪਣੇ ਦਰਮਿਆਨ ਇੱਕ ਉਹਨੇ ਇਹੋ ਜਿਹਾ ਕਨੈਕਸ਼ਨ ਬਣਾ ਦਿੱਤਾ, ਉਹਨੂੰ ਨਾਮ ਕਿਹਾ ਜਾਂਦਾ ਹੈ। ਦੋਈ ਕੁਦਰਤ ਬਾਅਦ ਵਿੱਚ ਹੈ, ਪਹਿਲਾਂ ਵਿਚਕਾਰ ਨਾਮ ਹੁੰਦਾ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਫਿਰ ਉਸ ਨਾਮ ਦੀ ਬਰਕਤ ਨਾਲ ਦੋਈ ਕੁਦਰਤ ਸਾਜੀਐ, ਆ ਸਭ ਕੁਝ ਸਿਰ ਦਿੱਤਾ। ਆ ਦੋਈ ਕੁਦਰਤ ਤੇ ਆਪੀ ਨੇ ਦੇ ਵਿਚਕਾਰ ਜੋ ਹੈ ਉਹ ਨਾਮ ਹੈ। ਨਾਮ ਇੱਕ ਐਸੀ ਰੱਬ ਦੀ ਅਦੁੱਤੀ ਬਖਸ਼ਿਸ਼ ਹੈ ਕਿ ਜਿਹੜਾ ਨਾਮ ਨਾਲ ਜੁੜ ਜਾਂਦਾ ਇਸ ਸੰਸਾਰ ਵਿੱਚ ਰਹਿੰਦਾ, ਉਹਦਾ ਨਿਰੰਕਾਰ ਨਾਲ ਹੀ ਸੰਬੰਧ ਬਣ ਜਾਂਦਾ ਹੈ। ਦੋਈ ਕੁਦਰਤ ਬਾਅਦ ਚ ਵਿਚਕਾਰ ਨਾਮ ਹੈ, ਦੋਨਾਂ ਪਾਸੇ ਜੋੜ ਰਿਹਾ ਹੈ। ਨਾਮ ਨਾਮੀ ਵਿੱਚ ਜੁੜਿਆ ਤੇ ਇੱਧਰ ਜਿਹੜੇ ਦੋਈ ਕੁਦਰਤ ਵਾਲੇ ਨੇ ਜਿਹਨੂੰ ਸੰਸਾਰ ਕਹਿ ਲਓ, ਇਸ ਵਿੱਚ ਜੁੜੇ ਹੋਏ ਜਿਹੜੇ ਲੋਕ ਨੇ ਜਦੋਂ ਨਾਮ ਦਾ ਪੱਲੂ ਪਕੜਦੇ ਨੇ ਤੇ ਨਾਮ ਉਹਨਾਂ ਨੂੰ ਆਪੀ ਨੇ ਆਪ ਸਾਜਿਓ ਤੱਕ ਪਹੁੰਚਾ ਦਿੰਦਾ ਹੈ। ਦੋਈ ਕੁਦਰਤ ਸਾਜੀਐ ਕਰ ਆਸਨ ਡਿੱਠੋ ਚਾਓ। ਦੇਖੋ ਕਰ ਆਸਨ, ਇਹ ਆ ਗਿਆ ਚੌਥਾ ਬਚਨ। ਆਪੀ ਨੇ ਨਾਉ ਦੋਈ ਕੁਦਰਤ ਤੇ ਚੌਥਾ ਬਚਨ ਆ ਗਿਆ ਕਰ ਆਸਨ। ਵੱਖ ਨਹੀਂ ਹੋਇਆ, ਵਿੱਚ ਹੀ ਆਸਨ ਜਮਾ ਕੇ ਅਗਲਾ ਫਿਰ ਬਚਨ ਇਹ ਨਹੀਂ ਕਿ ਮਜਬੂਰੀ ਵਸ ਕਹਿੰਦਾ ਮੈਂ ਐਵੇਂ ਸਾਜ ਬੈਠਾ, ਮੈਨੂੰ ਤਾਂ ਲੋੜ ਹੀ ਨਹੀਂ ਸੀ ਇਹ ਦੁਨੀਆਂ ਦੇ ਧੰਦੇ, ਮੈਂ ਵਿੱਚ ਕਿੱਥੇ ਫਸ ਗਿਆ। ਆਮ ਇਹ ਲੋਕ ਕਹਿੰਦੇ ਆ ਕਿ ਜਦੋਂ ਕਿਸੇ ਕੰਮ ਵਿੱਚ ਖਚਤ ਹੋ ਜਾਣ ਉਹ ਕਹਿੰਦੇ ਨੇ ਅਸੀਂ ਤਾਂ ਐਵੇਂ ਭੁੱਲ ਕੇ ਫਸ ਗਏ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਹਦਾ ਆਸਨ ਮਜਬੂਰੀ ਨਹੀਂ, ਉਹ ਆਸਨ ਲਾ ਕੇ ਬੈਠਾ ਤੇ ਸਭ ਕੁਝ ਚਾਹ ਨਾਲ ਵਹਿੰਦਾ ਪਿਆ, ਉਹ ਕਦੇ ਰੁੱਖਾ ਹੋਇਆ ਹੀ ਨਹੀਂ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੋਈ ਕੁਦਰਤ ਸਾਜੀਐ ਕਰ ਆਸਣ। ਤੇ ਪੰਜਵਾਂ ਬਚਨ ਕੀ ਡਿੱਠੋ ਚਾਹੋ, ਚਾਹ ਨਾਲ ਸਭ ਕੁਝ ਦੇਖਦਾ ਪਿਆ ਤੇ ਉਹਦਾ ਚਾਹ ਕਦੀ ਮੱਧਮ ਪੈਂਦਾ ਹੀ ਨਹੀਂ, ਕਿਉਂਕਿ ਉਹਦੇ ਘਰ ਵਿੱਚ ਸੋਗ ਨਹੀਂ, ਉਹਦੇ ਘਰ ਚਿੰਤਾ ਨਹੀਂ, ਉਸ ਦੇ ਘਰ ਅੰਦਰ ਗਮੀ ਨਹੀਂ। ਇਹ ਸੰਸਾਰ ਵਿੱਚ ਦੇਖਦੇ ਹਾਂ ਕਿਸੇ ਦੇ ਘਰ ਖੁਸ਼ੀ ਦੇ ਵਾਜੇ ਵੱਜਦੇ ਨੇ, ਫਿਰ ਮਾਤਮ ਦੀ ਸਭ ਵਿੱਚ ਦੀਏ, ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਹਦੇ ਘਰ ਮਾਤਮ ਹੈ ਹੀ ਨਹੀਂ। ਤੇਰਾ ਘਰ ਆਨੰਦ ਵਧਾਈ ਤੁਧ ਘਰ, ਤੇਰੇ ਘਰ ਵਿੱਚ ਖੇੜਾ ਹੀ ਖੇੜਾ ਹੈ, ਧਿਆਨ ਦਿਆ ਜੇ। ਹੁਣ ਉਹਨੇ ਜਦੋਂ ਸਭ ਕੁਝ ਸਿਰਜਿਆ ਤੇ ਉਹਦਾ ਚੱਕਰ ਚਿੰਨ ਕੋਈ ਨਹੀਂ, ਉਹਦਾ ਰੂਪ ਰੰਗ ਕੋਈ ਨਹੀਂ, ਫਿਰ ਉਸਨੇ ਆਪਣੀ ਕਲਾ ਆਪ ਵਰਤਾਈ, ਆ ਆਕਾਰ ਬਣਾ ਦਿੱਤੇ ਤੇ ਆਕਾਰ ਬਣਾ ਕੇ ਇਹਨਾਂ ਆਕਾਰ ਵਾਲੇ ਲੋਕਾਂ ਨੂੰ ਨਿਰਾਕਾਰ ਤੱਕ ਪਹੁੰਚਾਉਣ ਲਈ ਉਹਨੇ ਆਪ ਗੁਰੂ ਪਦ ਦੀ ਰਚਨਾ ਕੀਤੀ। ਬੇਨਤੀ ਸਮਝਿਓ, ਕਿਉਂਕਿ ਅੱਜ ਬਚਨ ਹੈ ਭੁੱਲੇ ਮਾਰਗ ਜਿਨ੍ਹਾਂ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਆਪ ਉਹਨੇ ਗੁਰੂ ਪਦ ਦੀ ਰਚਨਾ ਕੀਤੀ, ਪਰ ਗੁਰੂ ਪਦ ਦੇ ਅੰਦਰ ਉਹ ਆਪੀ ਨੇ ਆਪ ਬੈਠਾ ਹੈ, ਉਹਨੂੰ ਵੱਖ ਨਹੀਂ ਕਰ ਸਕਦੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਜਦੋਂ ਬਚਨ ਅਸੀਂ ਪੜ੍ਹਦੇ ਹਾਂ, ਭਾਵੇਂ ਅਸੀਂ ਸ਼ਬਦ ਗੁਰੂ ਵਿਅਕਤੀ ਲੋਕ ਵਰਤਦੇ ਹਾਂ, ਪਤਾ ਨਹੀਂ ਮੇਰਾ ਅੰਦਰ ਕਹਿੰਦਾ ਕਦੀ ਨਾ ਵਰਤੀਏ। ਵਿਅਕਤੀ ਵਕਤ ਵਿੱਚ ਬੱਝਿਆ ਹੈ, ਗੁਰੂ ਪਦ ਹੋਵੇ ਜਿਹਨੂੰ ਵਕਤ ਵਿੱਚ ਬੰਨਿਆ ਨਹੀਂ ਜਾ ਸਕਦਾ। ਵਿਅਕਤੀ ਵਕਤ ਦੇ ਅਧੀਨ ਹੈ, ਇਹ ਜੰਮਿਆ ਇਹ ਖਤਮ ਹੋਏਗਾ, ਪਰ ਗੁਰੂ ਉੱਤੇ ਵਕਤ ਬਿਲਕੁਲ ਲਾਗੂ ਨਹੀਂ ਹੁੰਦਾ। ਉਸ ਪਰਿਪੂਰਨ ਪਰਮਾਤਮਾ ਦੀ ਮੌਜ ਆਈ, ਉਹਨੇ ਨਿਰਾਕਾਰ ਤੋਂ ਆਕਾਰ ਬਣਾਏ, ਇੱਕ ਆਕਾਰ ਉਹਨੇ ਚੁਣ ਲਿਆ, ਉਹਦੇ ਵਿੱਚ ਆਪਣੀ ਅਦੁੱਤੀ ਕਲਾ ਟਿਕਾ ਦਿੱਤੀ। ਉਹ ਕਿਹੜਾ ਚੁਣਿਆ? ਗੁਰੂ ਗ੍ਰੰਥ ਸਾਹਿਬ ਦੇ ਬਚਨਾਂ ਮੁਤਾਬਕ, ਥੋੜ੍ਹੀ ਜਿਹੀ ਆਵਾਜ਼ ਘੱਟ ਕਰਾਇਓ, ਗੁਰੂ ਸਾਹਿਬ ਦੇ ਬਚਨਾਂ ਮੁਤਾਬਕ ਸਤਿਗੁਰੂ ਨਾਨਕ ਦਿਓ ਹੈ, ਭਾਈ ਗੁਰਦਾਸ ਸਾਹਿਬ, ਸਤਿਗੁਰੂ ਨਾਨਕ ਦਿਓ ਹੈ ਨਿਰੰਕਾਰ ਆਕਾਰ ਬਣਾਇਆ। ਉਸ ਨਿਰੰਕਾਰ ਨੇ ਆਕਾਰ ਬਣਾਇਆ, ਇਹ ਭਾਈ ਸਾਹਿਬ ਨੇ ਕਿਹਾ। ਤੇ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਬਚਨ ਪੜ੍ਹਨੇ ਆ, ਕਹਿਣ ਲੱਗੇ ਕਿ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਇਹਦੇ ਅਰਥ ਇਸ ਤਰ੍ਹਾਂ ਟੁਕਣਗੇ, ਭੁੱਲੇ ਮਾਰਗ ਜਿਹਨੇ ਬਤਾਇਆ, ਭੁੱਲੇ ਮਾਰਗ ਜਿਹਨੇ ਬਤਾਇਆ, ਧੰਨ ਗੁਰੂ ਨਾਨਕ ਸਾਹਿਬ ਜੀ। ਗੁਰੂ ਜੋਤ ਗੁਰੂ ਪਦ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਜਾਂ ਗੁਰੂਦੇਵ ਦੇ ਬਚਨ ਨੇ ਕਿ ਗੁਰ ਕਰਤਾ ਗੁਰ ਕਰਨੇ ਜੋਗ, ਗੁਰ ਪਰਮੇਸ਼ਰ ਹੈ ਭੀ ਖੋਗ। ਕਿਉਂਕਿ ਗੁਰੂ ਲਈ ਇੰਨੀ ਅਤੁੱਟ ਸ਼ਰਧਾ ਚਾਹੀਦੀ ਹੈ, ਗੁਰੂ ਨੂੰ ਪੰਜਾਂ ਤੱਤਾਂ ਦਾ ਪੁਤਲਾ ਮਤ ਸਮਝ। ਗੁਰੂ ਨੇ ਤਾਂ ਉਹ ਤੱਤ ਇਸ ਕਰਕੇ ਅਪਣਾਏ ਕਿ ਤੇਰੇ ਵਰਗੇ ਤੱਤਾਂ ਵਿੱਚ ਰਹਿਣ ਵਾਲੇ ਦਾ ਪਾਰ ਉਤਾਰਾ ਹੋ ਸਕੇ, ਉਹ ਕੈਦ ਵਿੱਚ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਸਿਰਫ ਪਹਿਲੀ ਬਚਨ ਗੁਰੂ ਪਦ ਬਾਰੇ, ਉਹ ਜੋਤ ਰੂਪ ਆਪ ਨਾਰਾਇਣ ਸ਼ਬਦ ਵਰਤਿਆ ਕਿ ਪਰਿਪੂਰਨ ਪਰਮਾਤਮਾ। ਆਸਾ ਦੀਵਾਰ ਭਾਈ ਸਾਹਿਬ ਪੜ੍ਹ ਕੇ ਗਏ ਇੱਕ ਪਵਿੱਤਰ ਬਚਨ, ਤੇ ਮੇਰਾ ਖਿਆਲ ਹੈ ਇਸ ਤੋਂ ਬਾਅਦ ਕੋਈ ਸ਼ੰਕਾ ਰਹਿਣੀ ਨਹੀਂ ਚਾਹੀਦਾ ਗੁਰੂ ਪਦ ਸਿੱਖ ਦੇ ਸਾਹਮਣੇ ਕੀ ਹੈ। ਹਜ਼ੂਰ ਦੇ ਬਚਨ ਨੇ ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ। ਹੁਣ ਸਤਿਗੁਰੂ ਕੋਲ ਕੀ ਹੈ ਕਿ ਇਹ ਗੱਲ ਕਹਿ ਦਿੱਤੀ ਕਿਸੇ ਨੇ ਸਤਿਗੁਰੂ ਤੋਂ ਬਿਨਾਂ ਪਾਇਆ ਨਹੀਂ, ਕੋਈ ਪਾ ਨਹੀਂ ਸਕਦਾ। ਕਹਿਣ ਲੱਗੇ ਅਸਲ ਵਿੱਚ ਸਤਿਗੁਰ ਵਿੱਚ ਆਪ ਰੱਖਿਓਨ, ਆਪੀ ਨੇ ਆਪ ਸਾਜਿਓ, ਆਪ ਰੱਖਿਓਨ, ਆਪ ਬੈਠ ਗਏ ਵਿੱਚ, ਉਸ ਵਿੱਚ ਆਪ ਵਰਤਣ ਲੱਗੇ। ਸਤਿਗੁਰ ਵਿੱਚ ਆਪ ਰੱਖਿਓਨ, ਤੇ ਇਹ ਲੁਕ ਕੇ ਨਹੀਂ ਕਿਹਾ ਕਿ ਉਹ ਮੇਰੇ ਅੰਦਰ ਵਰਤ ਰਿਹਾ। ਕਰ ਪ੍ਰਗਟ ਆਖ ਸੁਣਾਇਆ, ਇਹ ਚਹੁ ਲੋਕਾਂ ਚੋਂ ਕੁੰਡੀ ਪ੍ਰਗਟ ਕਰ ਦਿੱਤਾ ਕਿ ਸਤਿਗੁਰੂ ਵਿੱਚ ਆਪੀ ਨੇ ਆਪ ਵਰਤ ਰਿਹਾ ਹੈ, ਉਹ ਆਪ ਵਰਤ ਰਿਹਾ ਹੈ। ਸਮਰੱਥ ਸਤਿਗੁਰੂ ਪਾਰ ਬ੍ਰਹਮ ਕਾ ਸਾਕਾਰ ਰੂਪ ਨੇ, ਪਰਮੇਸ਼ਵਰ ਦਾ ਆਪ ਸਵਰੂਪ ਨੇ। ਇਹੀ ਕਾਰਨ ਕਿ ਭੱਟ ਸਾਹਿਬਾਨ ਇਸੇ ਤੁਕ ਨੂੰ ਲੈ ਕੇ ਤਾਂ ਸਿਫਤ ਕਰਦੇ ਨੇ, ਜਿਹਦੇ ਬਾਰੇ ਕਈ ਵਾਰੀ ਕਹਿ ਦਿੰਦੇ ਹਾਂ ਦੇਖੋ ਜੀ ਇਹ ਉਪਮਾ। ਜੇ ਗੁਰੂ ਗ੍ਰੰਥ ਸਾਹਿਬ ਕਹਿ ਰਹੇ ਨੇ ਕਿ ਸਤਿਗੁਰ ਵਿੱਚ ਆਪ ਰੱਖਿਓ, ਗੁਰੂ ਨਾਨਕ ਸਾਹਿਬ ਕਹਿ ਰਹੇ ਨੇ, ਤੇ ਜੇ ਭੱਟ ਜੀ ਕਹਿ ਦੇਣ ਕਿ ਭੰਨ ਮਥਰਾ ਕੱਛ ਭੇਦ ਨਹੀਂ ਗੁਰ ਅਰਜੁਨ ਪ੍ਰਤੱਖ ਹਰ, ਤੇ ਫਿਰ ਸਾਨੂੰ ਇਹ ਸਮਝਣਾ ਚਾਹੀਦਾ ਕਿ ਉਹ ਸਤਿਗੁਰੂ ਅੰਦਰ ਕਲਾ ਵਰਤ ਰਹੀ ਹੈ। ਆਓ ਥੋੜਾ ਜਿਹਾ ਹੋਰ ਅੱਗੇ ਤੁਰੀਏ। ਗੁਰੂ ਸ਼ਬਦ ਸ਼ਾਇਦ ਪਿਛਲੇ ਸਾਲ ਵੀ ਅਰਜ਼ ਕੀਤੀ ਸੀ, ਇਹ ਇਕੱਲਾ ਟੀਚਰ ਨਹੀਂ, ਇਹ ਇਕੱਲਾ ਮਾਸਟਰ ਨਹੀਂ, ਇਹ ਇਕੱਲਾ ਉਸਤਾਦ ਨਹੀਂ। ਟੀਚਰ ਮਾਸਟਰ ਉਸਤਾਦ ਇਹ ਕੇਵਲ ਬਾਹਰਮੁਖੀ ਗਿਆਨ ਦੇ ਸਕਦਾ, ਆਪਣਾ ਗਿਆਨ ਬਾਹਰਮੁਖੀ ਬੋਧਕ ਤਲ ਤੇ ਦੇ ਸਕਦਾ, ਪਰ ਗੁਰੂ ਦੇ ਤਾਂ ਅਖਰੀ ਅਰਥ ਹੀ ਇਹ ਨੇ। ਸੰਸਕ੍ਰਿਤ ਦੀ ਗ੍ਰੀ ਧਾਤੂ ਤੋਂ ਇਹ ਸ਼ਬਦ ਪੈਦਾ ਹੋਇਆ ਗੁਰੂ, ਦੋ ਅੱਖਰਾਂ ਨਾਲ ਇਹ ਸ਼ਬਦ ਬਣਿਆ ਗੋ ਅਤੇ ਰੂਹ। ਗੋ ਦਾ ਅਰਥ ਹੈ ਹਨੇਰਾ ਤੇ ਰੂਹ ਦਾ ਅਰਥ ਹੈ ਚਾਨਣ। ਗੁਰੂ ਦਾ ਅਰਥ ਹੀ ਇਹ ਵੇ ਕਿ ਜਿਹੜਾ ਕਰੋੜਾਂ ਜਨਮਾਂ ਦੇ ਹਨੇਰੇ ਨੂੰ ਖਤਮ ਕਰਕੇ ਜਗਿਆਸੂ ਦੇ ਅੰਦਰ ਰੁਖਾਨੀਅਤ ਦਾ ਪ੍ਰਕਾਸ਼ ਕਰ ਦੇਵੇ ਉਹ ਗੁਰੂ ਹੈ। ਅਖਰੀ ਅਰਥ ਇਹ ਨੇ ਕਿ ਜਿਹੜੇ ਹਨੇਰੇ ਨੂੰ ਮਿਟਾਉਂਦੇ ਨੇ ਤੇ ਅੰਦਰ ਪ੍ਰਕਾਸ਼ ਕਰ ਦਿੰਦੇ ਨੇ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗੁਰੂ ਨਾਨਕ ਸਾਹਿਬ ਦੀ ਸ਼ਲੋਕ ਹੈ, ਜਦੋਂ ਗੁਰੂ ਦੀ ਉਪਮਾ ਵਿੱਚ ਬੇਅੰਤ ਬਚਨ ਕਹੇ ਤੇ ਉਸ ਵੇਲੇ ਇਹ ਖਾਸ ਕਰਕੇ ਕਿਹਾ ਕਿ ਸਮਰੱਥ ਸਤਿਗੁਰੂ ਉਹ ਕਿਸੇ ਤੋਂ ਕੁਛ ਮੰਗਦਾ ਨਹੀਂ, ਗੁਰੂ ਕੇਵਲ ਵੰਡਦਾ ਹੀ ਵੰਡਦਾ ਹੈ। ਹਾਂ ਕਈ ਵਾਰੀ ਸੋਚੀਦਾ ਮੰਗਦੇ ਨੇ, ਪਰ ਜਿਹੜੀ ਚੀਜ਼ ਉਹ ਮੰਗਦੇ ਨੇ ਹੋਰ ਕੋਈ ਨਹੀਂ ਮੰਗ ਸਕਦਾ। ਕੀ ਸਾਡੇ ਤੋਂ ਸਤਿਗੁਰੂ ਮੰਗਦੇ ਨੇ? ਧੰਨ ਦੇ ਮੈਨੂੰ ਆ ਬਾਹਰ ਦਾ ਐਸ਼ਵਜ ਪਦਾਰਥ ਦੇ ਦੇ, ਜਾਂ ਤਾਂ ਕਹਿਣਗੇ ਆਪਣਾ ਮਨ ਦੇ ਦੇ, ਇੱਕ ਕੰਮ ਕਰ ਜਿੰਨੇ ਤੇਰੇ ਕੋਲ ਔਗਣ ਨੇ ਇਹ ਔਗਣ ਮੇਰੀ ਖੱਟੀ ਤੇ ਦੇ ਜਾ, ਮੈਂ ਤੇਰੇ ਔਗਣਾਂ ਦੇ ਬਦਲੇ ਆਪਣੇ ਰੂਹਾਨੀਅਤ ਦੇ ਗੁਣ ਤੈਨੂੰ ਦੇ ਦੇਵਾਂਗਾ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਦਾ ਬਚਨ ਹੈ ਕਿ ਸੌਦਾ ਇਕਤ ਹੱਟ ਹੈ ਸ਼ਾਹ ਸਤਿਗੁਰ ਪੂਰਾ। ਧੰਨ ਗੁਰੂ ਨਾਨਕ ਸਾਹਿਬ, ਸੌਦਾ ਇੱਕੋ ਖੱਟੀ ਤੇ ਦੁਕਾਨ ਤੇ ਪਿਆ ਤੇ ਇਸ ਦੁਕਾਨ ਦੇ ਜਿਹੜੇ ਸ਼ਾਹੂਕਾਰ ਨੇ ਧੰਨ ਗੁਰੂ ਨਾਨਕ ਸਾਹਿਬ ਨੇ। ਸੌਦਾ ਇੱਕ ਤਹੱਟ ਹੈ ਸ਼ਾਹ ਸਤਿਗੁਰ ਪੂਰਾ, ਅਵਗਣ ਲੈ ਗੁਣ ਵਿਕਣੇ। ਇੱਥੇ ਕੌੜ ਹੈ ਦੁਨੀਆ ਵਿੱਚ ਕਿ ਜਿਹੜਾ ਖੋਟ ਲੈ ਕੇ ਖਰਾਪਨ ਦੇ ਦੇ, ਅਸੀਂ ਸਤਿਗੁਰੂ ਦੇ ਬਚਨਾਂ 'ਚ ਵੀ ਦੇਖਾਂਗੇ ਔਗਣ ਲੈ ਗੁਣ ਵਿਕਣੇ। ਸਮਰੱਥ ਗੁਰੂ ਕਹਿੰਦੇ ਨੇ ਆਪਣੇ ਔਗਣ ਮੇਰੇ ਕੋਲ ਲੈ ਆ, ਤੇ ਗੁਰੂ ਕੋਲ ਇਹ ਸ਼ਕਤੀ ਹੈ ਕਿ ਉਹ ਔਗਣਿਆਂ ਨਾਲ ਭਰਿਆ ਹੋਇਆਂ ਨੂੰ ਵੀ ਗੁਣਵਾਨ ਬਣਾ ਦਿੰਦੇ ਨੇ। ਕੁਝ ਨਹੀਂ ਤੇਰੇ ਨਾਲ ਸੌਦਾ ਕਰਦਾ, ਬਸ ਔਗਣ ਦੇ ਜਾ ਤੇ ਗੁਣ ਮੇਰੀ ਖੱਟੀ 'ਚੋਂ ਲੈ ਜਾ। ਔਗਣ ਲੈ ਗੁਣ ਵਿਕਣੇ ਬਚਨੇ ਦਾ ਸੂਰਾ, ਇਹਨੂੰ ਸਤਿਗੁਰੂ ਦੀ ਅੰਮ੍ਰਿਤ ਬਾਣੀ 'ਚੋਂ ਹੋਰ ਥੋੜ੍ਹਾ ਜਿਹਾ ਦੇਖੀਏ। ਇੱਕ ਗੁਰਦੇਵ ਦਾ ਬਚਨ ਹੈ, ਸਿਰਫ ਭੁੱਲੇ ਮਾਰਗ ਜਿਨ੍ਹੇ ਬਿਤਾਇਆ ਐਸਾ ਗੁਰ, ਸਿਰਫ ਐਸੇ ਗੁਰ ਤੇ ਅਰਜ਼ ਕਰਨੀ ਚਾਹੁੰਨ। ਗੁਰੂਦੇਵ ਦੇ ਬਚਨ ਨੇ। ਪੁਰਾਤਨ ਸਮੇਂ ਸਿੱਕੇ ਚੱਲਦੇ ਸਨ, ਅੱਜ ਚਲੋ ਕਾਗਜ਼ ਦੇ ਨੋਟ ਚੱਲਦੇ ਨੇ। ਉਹ ਭਾਵੇਂ ਧਾਤ ਸੀ, ਪਰ ਉਸ ਧਾਤ ਦੀ ਨਕਲ ਵੀ ਖੋਟ ਉਦੋਂ ਚੱਲਦਾ ਸੀ, ਖੋਟੇ ਸਿੱਕੇ ਉਦੋਂ ਵੀ ਚੱਲਦੇ ਸਨ। ਤੇ ਅੱਜ ਭਾਵੇਂ ਕਾਗਜ਼ ਦੇ ਨੋਟ ਬਣ ਗਏ ਨਕਲੀ ਅੱਜ ਵੀ ਚੱਲਦੇ ਨੇ, ਇਹ ਨਹੀਂ ਜੇ ਰੁਕਣੇ। ਐਵੇਂ ਬੰਦਾ ਕਲਪੀ ਜਾਂਦਾ ਹੈ ਕਿ ਆਹ ਪਖੰਡ ਜੀ, ਆਹ ਪਰਪੰਚ ਜੀ। ਸੱਚ ਇਹ ਵੇ ਕਿ ਜਿੱਥੇ ਅਸਲ ਰਹੇਗੀ ਉਹਦੀ ਨਕਲ ਜ਼ਰੂਰ ਬਣੇਗੀ, ਉਹਨੂੰ ਰੋਕ ਹੀ ਨਹੀਂ ਸਕਦਾ। ਜਦੋਂ ਧਾਤ ਮੈਟਲ ਸੀ ਉਦੋਂ ਵੀ ਖੋਟੇ ਸਨ, ਅੱਜ ਕਾਗਜ਼ ਬਣ ਗਿਆ ਅੱਜ ਵੀ ਖੋਟੇ ਨੇ। ਪਰ ਖੋਟਿਆਂ ਨੂੰ ਦੇਖ ਕੇ ਇੱਕ ਗੱਲ ਚੇਤੇ ਰੱਖਿਆ ਕਰ, ਕਿਤੇ ਅਸਲੀ ਹੈ ਤਾਂ ਨਕਲ ਬਣੀ ਹੈ ਨਾ। ਜੇ ਅਸਲੀਅਤ ਨਾ ਹੋਵੇ ਤੇ ਨਕਲ ਕਿੱਥੋਂ ਬਣ ਜਾਏ। ਆ ਸਤਿਗੁਰੂ ਦੇ ਦਰਬਾਰ ਚ ਬੈਠੇ ਆ, ਆਪਣੇ ਵੇਖਣ ਦਾ ਨਜ਼ਰੀਆ ਹੈ ਨਾ। ਪਰ ਕਰੀਏ ਕਿ ਦਿਸਦੀ ਉਹ ਨੇ ਜਿਹੜੇ ਖੋਟੇ ਨੇ, ਸੱਚੇ ਨੂੰ ਲੱਭਣ ਹੀ ਕੋਈ ਨਹੀਂ ਜਾਂਦਾ। ਇੱਕ ਨਹੀਂ ਦੋ ਨਹੀਂ, ਖੋਟ ਬਹੁਤ ਗਿਣਤੀ ਵਿੱਚ ਮਿਲੇਗਾ, ਅਸਲੀਅਤ ਬਹੁਤ ਘੱਟ ਮਿਲੇਗੀ। ਨਕਲੀ ਮੋਤੀ ਆ ਬਾਹਰ ਚੁਰਸਤੇ ਵਿੱਚ ਲੋਕ ਵੇਚਦੇ ਮਿਲਣਗੇ। ਆ ਲੰਘੋ ਕਿਤੇ ਲਾਲ ਬੱਤੀ ਤੇ ਨਕਲੀ ਮੋਤੀਆਂ ਦੀ ਮਾਲਾ ਤਾਂ ਉਹ ਵੀ ਵੇਚਦੇ ਮਿਲ ਜਾਣਗੇ। ਪਰ ਅਸਲੀਆਂ ਵਾਲੇ ਪਾਸੇ ਤੁਰੀਏ, ਅਸਲੀ ਕਿਤੇ ਨਾ ਕਿਤੇ ਪਿਆ ਹੈ, ਉਹ ਚੁਰਸਤਿਆਂ ਵਿੱਚ ਨਹੀਂ, ਉਹ ਕਿਸੇ ਸੁੰਦਰ ਗੁਟਕੇ ਵਿੱਚ ਰੱਖਿਆ ਹੋਵੇਗਾ। ਆ ਗੁਟਕਾ ਸੀ ਸ਼ਬਦ, ਮੈਂ ਸ਼ਾਇਦ ਇੱਥੇ ਅਰਜ਼ ਕੀਤੀ ਸੀ ਕਿ ਗੁਟਕਾ ਸੀ ਕਹਿੰਦੇ ਆ ਇੱਕ ਵਿੱਚ ਖਿੰਨ ਨਿਕਲ ਕੇ, ਸੁਖਮਨੀ ਸਾਹਿਬ ਜੀ ਦਾ ਗੁਟਕਾ, ਨਿਤਨੇਮ ਜੀ ਦਾ ਗੁਟਕਾ, ਜਾਂ ਅਸੀਂ ਕਹਿੰਦੇ ਹਾਂ ਕਿ ਸੁੰਦਰ ਗੁਟਕਾ। ਗੁਟਕੇ ਦੇ ਅਰਥ ਕੀ ਨੇ? ਗੁਟਖਾ ਨਹੀਂ, ਖੱਖੇ ਨਾਲ ਨਹੀਂ, ਗੁਟਕਾ ਹੈ ਅਸਲ ਵਿੱਚ। ਗੁਟਕਾ ਲੱਕੜ ਦੇ ਇੱਕ ਟੁਕੜੇ ਨੂੰ ਵੀ ਆਪਾਂ ਸ਼ਬਦ ਵਰਤਦੇ ਸਾਂ। ਕਿਸੇ ਜੋਰੀ ਨੂੰ ਪੁੱਛ ਕੇ ਦੇਖੋ ਗੁਟਕਾ ਕੀ ਹੁੰਦਾ, ਪੁਰਾਤਨ ਜੋਰੀ ਨੂੰ। ਗੁਟਕਾ ਅਸਲ ਵਿੱਚ ਉਹ ਡੱਬਾ ਹੈ, ਭਾਵੇਂ ਅੱਜ ਉਹ ਚੇਂਜ ਹੋ ਗਿਆ ਪਰ ਚੀਜ਼ ਤਾਂ ਉਹੀ ਹੈ। ਉਹ ਡੱਬਾ ਹੈ, ਉਹ ਛੋਟਾ ਜਿਹਾ ਡੱਬਾ ਹੋਣਾ ਉਹਨੇ ਦੁਕਾਨ ਵਿੱਚ ਵਿਖਾਉਣ ਵਾਸਤੇ ਹੀਰੇ ਮੋਤੀ ਹੋਰ ਚਮਕ ਵਾਲੇ ਰੱਖਣੇ, ਪਰ ਕਹਿਣਾ ਇਹੋ ਜਿਹਾ ਅਸਲੀ ਹੈ ਜਿਹੜਾ ਗੁਟਕੇ ਵਿੱਚ ਪਿਆ ਹੈ। ਇਹ ਬਾਹਰੋਂ ਸਿਰਫ ਤੈਨੂੰ ਦਿਖਾਉਣ ਲਈ ਰੱਖਿਆ, ਪਰ ਅਸਲੀ ਜਿਹੜਾ ਉਹ ਗੁਟਕੇ ਵਿੱਚ। ਗੁਟਕੇ ਦਾ ਅਰਥ ਸੀ ਜਿੱਥੇ ਕੀਮਤੀ ਹੀਰੇ ਲਾਲ ਮੋਤੀ ਰੱਖੇ ਹੋਣ। ਯਾਦ ਰੱਖੋ, ਉਸ ਗੁਟਕੇ ਵਿੱਚ ਪਏ ਹੋਏ ਮੋਤੀ ਉਹ ਕੇਵਲ ਦੁਨੀਆਂ ਤੱਕ ਸੀਮਤ ਨੇ, ਦੁਨੀਆਂ ਦਾ ਰੋਟੀ ਪਾਣੀ ਪਦਾਰਥ ਦੇ ਸਕਦੇ ਨੇ, ਪਰ ਇਸ ਗੁਟਕੇ ਵਿੱਚ ਲਿਖੀ ਹੋਈ ਬਾਣੀ ਧੁਰ ਦਰਗਾਹ ਵੀ ਥਾਂ ਦਵਾਉਂਦੀ ਹੈ। ਇਹ ਸੁੱਚੇ ਮੋਤੀ ਨੇ ਗੁਟਕੇ 'ਚ ਪਏ। ਫਿਰ ਬੇਨਤੀ ਕਰਾਂ, ਨਕਲ ਹੈ ਪਰ ਅਸਲੀਅਤ ਕਿਤੇ ਪਈ ਸੀ ਤਾਂ ਵਿੱਚੋਂ ਨਕਲ ਨਿਕਲੀ। ਬਾਬਾ ਬਕਾਲਾ ਸਾਹਿਬ ਇਤਿਹਾਸ ਮੁਤਾਬਕ, ਤਵਾਰੀਖ ਮੁਤਾਬਕ 22 ਬੈਠੇ ਨੇ ਤੇ 22 ਦੇ 22 ਨਕਲੀ ਨੇ, ਸਾਰੇ ਦੰਭੀ ਨੇ ਨਾ। ਤੇ ਸਾਰੇ ਦੰਭੀ ਇਹੀ ਗੱਲ ਕਹਿੰਦੇ ਨੇ ਕਿ ਗੁਰੂ ਨਾਨਕ ਸਾਹਿਬ ਦੀ ਜੋਤ ਸਾਡੇ ਕੋਲ, ਗੁਰੂ ਨਾਨਕ ਸਾਹਿਬ ਦੇ ਘਰ ਦੇ ਵਾਰਸ ਅਸੀਂ। ਪਰ ਜਿਹੜਾ ਲੱਭਣ ਵਾਲਾ ਗਿਆ ਨਾ, ਉਹਨੇ ਬਾਈਆਂ ਕੋਲ ਹੀ ਗਿਆ, ਪਰ ਅੰਦਰ ਦੀ ਖੋਜ ਹੋਵੇ, ਅੰਦਰ ਦੀ ਭਾਵਨਾ ਹੋਵੇ। ਤਾਂ ਹੀ ਸਾਣੇ ਲੋਕ ਕਹਿੰਦੇ ਸਨ, ਜਿਹਦੇ ਕੋਲ ਚਾਹ ਹੈ ਉਹਦੇ ਕੋਲ ਰਾਹ ਹੈ, ਜਿਹਦੇ ਕੋਲ ਰਾਹ ਹੈ ਉਹਦੇ ਕੋਲ ਦਰਗਾਹ ਹੈ, ਜੇ ਚਾਹ ਹੋਵੇ ਤਾਂ। ਉਹਨੇ ਕਿਹਾ ਵੀ ਮੈਂ ਮਿਲਣ ਆਇਆ, ਬਾਈਆਂ ਕੋਲ ਗਏ, ਪਰ ਇੱਕ ਗੱਲ ਸ਼ਾਮ ਤੱਕ ਉਹਨੇ ਕਹੀ, ਮੈਨੂੰ ਅਸਲੀ ਨਹੀਂ ਅਜੇ ਮਿਲਿਆ, ਪਰ ਮੇਰਾ ਅੰਦਰ ਕਹਿੰਦਾ ਜੋ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਕਿਹਾ ਉਹ ਸੱਤ ਹੈ, ਅਸਲੀ ਵੀ ਇੱਥੇ ਵੇ। ਅਸਲੀ ਬਾਹਰ ਨਹੀਂ ਸੀ ਬੈਠਾ, ਅਸਲੀ ਅੰਦਰ ਬੈਠਾ ਹੈ। ਜਦੋਂ ਅਸਲੀ ਕੋਲ ਗਏ, ਗੁਰੂ ਤੇਗ ਬਹਾਦਰ ਸਾਹਿਬ ਕੋਲ ਗਏ, ਤੇ ਹਜ਼ੂਮ ਸੀ 500 ਸਿਪਾਹੀ ਉਹਦੇ ਨਾਲ, ਆਪਣੀਆਂ ਉਹਦੇ ਕੋਲ ਬੰਦੂਕਾਂ, ਉਹਦੇ ਕੋਲ ਅਸਲਾ ਰੱਖਣ ਦੀ ਹਕੂਮਤ ਵੱਲੋਂ ਇਜਾਜ਼ਤ ਸੀ। ਜਦੋਂ ਉਹ ਗਏ ਤੇ ਰੋਲਾ ਬਹੁਤ ਪਏ, ਉੱਚੀ ਉੱਚੀ ਸ਼ੋਰ ਸ਼ਰਾਬਾ, ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਟਿਕੇ ਅੰਦਰ, ਤੇ ਆਵਾਜ਼ ਦੇ ਕੇ ਕਿਹਾ ਇਹ ਰੌਲਾ ਕਾਸ ਦਾ, ਕਿਉਂਕਿ ਜੁੜੀ ਹੋਈ ਸੁਰਤ ਨੂੰ ਤਾਂ ਕਈ ਵਾਰੀ ਇਸ ਖਲੜੀ ਵਿੱਚੋਂ ਜਿਹੜੀ ਹਵਾ ਦੇ ਸਵਾਸ ਹੁੰਦੇ ਨੇ ਉਹ ਵੀ ਇੰਝ ਲੱਗਦਾ ਕਿਤੇ ਤੰਗ ਤਾਂ ਨਹੀਂ ਕਰਦੇ ਪਏ ਉਸ ਟਿਕਾ ਨੂੰ। ਸਵਾਸ ਵੀ ਕਈ ਵਾਰੀ ਆਵਾਜ਼ ਕਈ ਪਾਉਂਦੀ ਨਹੀਂ। ਕਹਿਣ ਲੱਗੇ ਸ਼ੋਰ ਸ਼ਰਾਬਾ ਕਿਦਾਂ, ਤੇ ਇੱਕੋ ਹੀ ਉੱਤਰ ਦਿੱਤਾ ਮਹਾਰਾਜ, ਮੱਖਣ ਸ਼ਾ ਮੱਥਾ ਟੇਕਣ ਆ ਰਿਹਾ। ਤੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਉਹਨੂੰ ਇੱਕ ਗੱਲ ਕਹੋ ਰੋਕ ਕੇ, ਕਿ ਤਾਕਤ ਲੈ ਕੇ ਛਪਾਈ ਲੈ ਕੇ ਤੂੰ ਚੜਿਆ ਉਹਨੇ ਗੁਰੂ ਘਰ ਮੱਥਾ ਟੇਕਣ ਦੀ ਜਾ, ਸਿੱਖ ਮੱਥਾ ਨਿਮਰਤਾ ਵਿੱਚ ਆ ਕੇ ਟੇਕੀ ਦਾ। ਜਦੋਂ ਸ਼ਬਦ ਕਹੇ ਨਾ ਮੱਥਾ ਨਿਮਰਤਾ ਚ, ਉੱਥੀ ਚਰਨਾ ਤੇ ਉੱਥੀ ਮਿੱਟੀ ਤੇ ਡਿੱਗ ਕੇ ਕਹਿੰਦਾ ਦੁਨੀਆਂ ਦੇ ਲੋਗੋ, ਸ਼ਾਬਾਸ਼ ਦੇਣ ਵਾਲੇ ਬੜੇ ਮਿਲੇ, ਸਰੋਪੇ ਦੇਣ ਵਾਲੇ ਬੜੇ ਮਿਲੇ, ਅਸਲੀ ਦਰਪਣ ਅਸਲੀ ਗੁਰੂ ਸ਼ੀਸ਼ਾ ਹੁਣ ਮਿਲਿਆ, ਜਿਹਨੇ ਚਿਹਰਾ ਦਿਖਾ ਕੇ ਕਹਿ ਦਿੱਤਾ ਕਿ ਮੱਥਾ ਟੇਕਣ ਦਾ ਇਹ ਤਰੀਕਾ ਹੈ। ਸਿਰਫ ਮੇਰੀ ਇੱਕ ਬੇਨਤੀ ਹੈ, ਸਮਰੱਥ ਸਤਿਗੁਰੂ ਔਗਣ ਲੈ ਲੈਂਦੇ ਨੇ ਤੇ ਗੁਣ ਬਖਸ਼ ਦਿੰਦੇ ਨੇ। ਗੱਲ ਚੱਲੀ ਸੀ ਖੋਟੇ ਸਿੱਕੇ ਪਹਿਲਾਂ ਵੀ ਸਨ, ਅੱਜ ਨੋਟ ਬਣ ਗਏ, ਖੋਟ ਅੱਜ ਵੀ ਹੈ, ਪਰ ਧੰਨ ਗੁਰੂ ਨਾਨਕ ਸਾਹਿਬ ਦੇ ਘਰੋਂ ਆਵਾਜ਼ ਆਉਂਦੀ ਹੈ ਸਮਰੱਥ ਸਤਿਗੁਰੂ ਕਹਿੰਦੇ ਨੇ ਜੇ ਤੇਰੇ ਕੋਲ ਔਗਣ ਨੇ ਤੂੰ ਅੱਜ ਹੀ ਇਹਨਾਂ ਤੋਂ ਤੋਬਾ ਕਰ, ਤੋਬਾ ਕਰਕੇ ਮੇਰੇ ਕੋਲ ਆ। ਮਹਾਰਾਜ ਮੇਰੇ ਤਾਂ ਭਰੋਸਾ ਪਰਿਵਾਰ ਵੀ ਨਹੀਂ ਕਰਦਾ, ਕਿਉਂਕਿ ਬੰਦਾ ਆਪਣੇ ਕਰਮਾਂ ਕਰਕੇ ਆਪਣੀ ਪ੍ਰੀਤ ਪ੍ਰਤੀਤ ਗਵਾ ਦਿੰਦਾ। ਤਾਂ ਹੀ ਸਤਿਗੁਰੂ ਦੇ ਬਚਨ ਪੜ੍ਹਨੇ, ਆਪਣੀ ਪ੍ਰਤੀਤ ਆਪ ਹੀ ਖੋਵੇ ਬਹੁਰ ਉਸਕਾ ਵਿਸ਼ਵਾਸ ਨਾ ਹੋਵੇ। ਕੌਣ ਭਰੋਸਾ ਕਰੇ? ਮੇਰਾ ਪਰਿਵਾਰ ਨਹੀਂ ਭਰੋਸਾ ਕਰਦਾ, ਮੇਰੇ ਮਿੱਤਰ ਨਹੀਂ ਭਰੋਸਾ ਕਰਦੇ, ਮੇਰੇ ਕਰਮਾਂ ਉੱਤੇ ਤਾਂ ਰੱਬ ਵੀ ਭਰੋਸਾ ਨਹੀਂ ਕਰਦਾ। ਆਹ ਗੁਰੂ ਕੋਲ ਕੇਵਲ ਖੇਡ ਹੈ, ਹੈ ਖੋਟਾ ਨਾ ਸੰਸਾਰ ਵਿੱਚ ਨਾ ਨਿਰੰਕਾਰ ਦੇ ਘਰ ਚ। ਕਹਿਣ ਲੱਗੇ ਜੇ ਤੇਰੇ ਤੇ ਦੋਨੇ ਸਿਰੇ ਹੀ ਭਰੋਸਾ ਨਹੀਂ ਕਰਦੇ, ਨਾ ਨਿਰੰਕਾਰ ਤੇ ਨਾ ਸੰਸਾਰ, ਤੂੰ ਇੱਕ ਕੰਮ ਕਰ, ਗੁਰੂ ਕੋਲ ਆ ਜਾ, ਕਿਉਂਕਿ ਸਮਰੱਥ ਗੁਰੂ ਕੋਲ ਸ਼ਕਤੀ ਹੈ, ਉਹ ਖੋਟੇ ਨੂੰ ਢਾਲ ਕੇ ਸਿੱਕਿਆਂ ਬਣਾ ਖਰੇ ਬਣਾ ਦਿੰਦਾ ਤੇ ਜਿਹੜੇ ਖਰੇ ਬਣ ਜਾਣ ਉਹਨਾਂ ਨੂੰ ਥਾਂ ਦਵਾ ਦਿੰਦਾ ਹੈ। ਅਸੀਂ ਉਹ ਪਵਿੱਤਰ ਅੰਮ੍ਰਿਤ ਬਚਨ ਪੜ੍ਹਦੇ ਹਾਂ ਕਿ ਐਸਾ ਗੁਰ ਆਪੇ ਕੁਦਰਤ ਸਾਜਕ ਹੈ, ਐਸਾ ਗੁਰ ਵਡਭਾਗੀ ਪਾਇਆ, ਆਪੇ ਕੁਦਰਤ ਸਾਜਕ ਹੈ, ਆਪੇ ਕਰੇ ਵਿਚਾਰ, ਇੱਕ ਖੋਟੇ ਇੱਕ ਖਰੇ, ਆਪੇ ਪਰਖਣਹਾਰ। ਆਪ ਹੀ ਹੈ ਨਾ, ਆਪ ਹੀ ਨੇ ਆਪੇ, ਖਰੇ ਖਜ਼ਾਨੇ ਪਾਹੀਏ, ਖੋਟੇ ਸੱਟੀਆਂ, ਬਾਹਰ ਵਾਰ ਕੂੜਾ ਬਾਹਰ ਸੱਟੋ। ਤੇ ਫਿਰ ਇਹ ਨਹੀਂ ਕਿਹਾ ਦੁਨੀਆਂ ਚੋਂ, ਖੋਟੇ ਸੱਚੀ ਦਰਗਾਹ ਸੁੱਟੀਆਂ, ਸੱਚੀ ਦਰਗਾਹ ਵਿੱਚ ਵੀ ਉਹ ਬਾਹਰ ਸੱਟੇ ਗਏ, ਧੱਕੇ ਗਏ। ਆਪੇ ਕੁਦਰਤ ਸਾਜਕ ਹੈ, ਆਪੇ ਕਰੇ ਵਿਚਾਰ, ਇੱਕ ਖੋਟੇ ਇੱਕ ਖਰੇ, ਆਪੇ ਪਰਖਣਹਾਰ, ਖਰੇ ਖਜ਼ਾਨੇ ਪਾਹੀਏ, ਖੋਟੇ ਸੱਟੀਆਂ ਬਾਹਰ ਵਾਰ, ਖੋਟੇ ਸੱਚੀ ਦਰਗਾਹ ਸੁੱਟੀਆਂ, ਕਿਸ ਆਗੈ ਕਰੇ ਪੁਕਾਰ, ਜਿਹੜੇ ਰੱਬ ਦੀ ਦਰਗਾਹ 'ਚ ਧੱਕੇ ਗਏ ਉਹਨਾਂ ਦਾ ਕੌਣ। ਇਸ ਕਰਕੇ ਆਕਾਰ ਬਣਾਇਆ ਸੀ, ਇਸ ਕਰਕੇ ਗੁਰੂ ਨਾਨਕ ਸਾਹਿਬ ਆਏ ਨੇ ਕਿ ਜਿਹੜੇ ਦਰਗਾਹ ਵਿੱਚ ਧੱਕੇ ਨੇ ਉਹਨਾਂ ਦੀ ਬਾਂਹ ਕਿੰਨੇ ਪਕੜਨੀ, ਉਹਦੀ ਬਣਾਏ ਨੇ ਨਾ, ਇਹਨਾਂ ਨੂੰ ਕਿੰਨੇ ਸੁਧਾਰਨਾ ਹੈ। ਖੋਟੇ ਸੱਚੀ ਦਰਗਾਹ ਸੁੱਟੀਆਂ, ਕਿਸ ਆਗੈ ਕਰੇ ਪੁਕਾਰ। ਮਹਾਰਾਜ ਕਹਿੰਦੇ ਨੇ ਸਤਿਗੁਰ ਪਿੱਛੇ ਭੱਜ ਪਵੇ, ਐਸਾ ਗੁਰ ਵਡਭਾਗੀ ਪਾਇਆ, ਸਤਿਗੁਰ ਪਿੱਛੇ ਭੱਜ ਪਵੇ, ਏਕਾ ਕਰਨੀ ਸਾਰ, ਸਤਿਗੁਰ ਖੋਟਿਓ ਖਰੇ ਕਰੇ ਸ਼ਬਦ ਸਵਾਰ ਨਖਾਰ, ਐਸਾ ਗੁਰ ਵਡਭਾਗੀ ਪਾਇਆ ਜਿਹੜਾ ਖੋਟਿਆਂ ਨੂੰ ਖਰੇ ਬਣਾ ਦਿੰਦੇ। ਆਓ ਸਲੋਕ ਵੱਲ ਆਵਾਂ, ਕੈਸਾ ਹੈ ਗੁਰੂ, ਜਿੱਥੇ ਐਸਾ ਸ਼ਬਦ ਆਉਂਦਾ ਨਾ ਬਾਣੀ ਚ ਤੇ ਉਦੋਂ ਪ੍ਰਸ਼ਨ ਉੱਠਦਾ, ਤਰਕ ਨਹੀਂ, ਪ੍ਰਸ਼ਨ ਉੱਠਦਾ ਵੀ ਐਸਾ ਤਾਂ ਹੀ ਆਇਆ ਜੇ ਕਿਤੇ ਕੈਸਾ ਹੋਵੇਗਾ ਤਾਂ। ਅਸੀਂ ਪੜ੍ਹਦੇ ਹਾਂ ਐਸੀ ਪ੍ਰੀਤ ਕਰੋ ਮਨ ਮੇਰੇ, ਤੇ ਮਨ ਕਹੇਗਾ ਵੀ ਕੈਸੀ ਪ੍ਰੀਤ, ਇਹ ਤਾਂ ਕਹਿ ਦਿੱਤਾ ਐਸੀ ਪ੍ਰੀਤ ਕਰੋ ਮਨ ਮੇਰੇ ਜਿਨੀ ਐਸਾ ਹਰ ਨਾਮ ਨਾ ਚੇਤਿਓ ਕੈਸਾ। ਤੇ ਜਦੋਂ ਹੁਣ ਸ਼ਬਦ ਆਉਂਦਾ ਐਸਾ ਗੁਰ, ਉਹ ਕੈਸਾ ਗੁਰੂ ਹੈ, ਕੀ ਨੇ ਉਹਦੇ ਚ ਗੁਣ, ਕੀ ਹੈ ਉਹਦੇ ਕੋਲ ਬਖਸ਼ਾਂ। ਧੰਨ ਗੁਰੂ ਨਾਨਕ ਸਾਹਿਬ ਦੇ ਆਪਣੇ ਮੁਖਾਰਬਿੰਦ ਤੋਂ ਬਚਨ ਨੇ, ਕਹਿੰਦੇ ਨੇ ਐਸਾ ਗੁਰੂ ਵਡਭਾਗੀ ਮਿਲਿਆ ਕਿ ਗੁਰੂ ਦਾਤੇ ਨੇ, ਗੁਰੂ ਮੰਗਤਾ ਨਹੀਂ। ਸੱਚ ਇਹ ਉਹ ਸਾਨੂੰ ਦਿੰਦੇ ਹੀ ਦਿੰਦੇ ਨੇ, ਸਾਡੇ ਕੋਲ ਕੀ ਤਾਕਤ ਉਹਨੂੰ ਕੁਛ ਦੇ ਸਕੀਏ। ਜੇ ਕਹੀਏ ਜੀ ਅਸੀਂ ਤਨ ਦਿੱਤਾ, ਅਸੀਂ ਮਨ ਦਿੱਤਾ, ਮੈਂ ਸ਼ਬਦ ਕਹਿਣ ਲੱਗਾ, ਅਸੀਂ ਧਨ ਦਿੱਤਾ, ਜੇ ਉਹ ਹੀ ਨਿੱਕੇ ਜੇ ਸੈੱਲ ਨੂੰ ਮਾਂ ਦੇ ਉਦਰ ਚ ਥਾਂ ਨਾ ਦਿੰਦਾ ਤੇ ਤੇਰਾ ਤਨ ਕਿੱਥੋਂ ਬਣ ਜਾਂਦਾ? ਤੂੰ ਆਪ ਲੈ ਕੇ ਆਇਆ, ਇਹ ਤਾਂ ਉਹਦੀ ਕਿਰਪਾ ਹੋਈ, ਤੁਮਰੀ ਕਿਰਪਾ ਤੇ ਮਾਂ ਨੁੱਖ ਦੇ ਪਾਈ ਹੈ, ਜੇ ਉਹਦੀ ਕਿਰਪਾ ਨਾਲ ਪਾਈ ਤੇ ਤੂੰ ਤਨ ਕਿੱਥੋਂ ਦੇਣ ਲੱਗ ਪਿਆ? ਉਹਦੀ ਬਖਸ਼ਿਸ਼ ਹੈ, ਮਨ ਉਹਨੇ ਆਪ ਦਿੱਤਾ ਹੈ ਤੇ ਧਨ ਵੀ ਉਹਨੇ ਬਖਸ਼ਿਆ ਹੈ। ਇਹੀ ਕਾਰਨ ਗੁਰੂ ਅਮਰਦਾਸ ਜੀ ਨੇ ਕਿਹਾ ਤਨ ਵੀ ਦੇ ਦਿੱਤਾ, ਮਨ ਵੀ ਦੇ ਦਿੱਤਾ, ਧਨ ਵੀ ਦੇ ਦਿੱਤਾ, ਇਹ ਦੇ ਕੇ ਮਤ ਕਹੇ ਕਿ ਮੈਂ ਕੁਝ ਦਿੱਤਾ, ਇਦੂ ਬਾਅਦ ਕਹਿ ਤੇਰੇ ਹੀ ਦਿੱਤਾ ਸੀ, ਭੇਟ ਕਰ ਦਿੱਤਾ, ਮੈਨੂੰ ਦੱਸੋ ਅਗਲਾ ਹੁਕਮ ਕੀ ਮੰਨਾ। ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੇ ਪਾਈਏ, ਐਸਾ ਗੁਰ ਗੁਰੂ ਜੀ ਦਾਤੇ ਨੇ, ਮੰਗਤਾ ਨਹੀਂ। ਤੇ ਜਿਹੜਾ ਗੁਰੂ ਮੰਗਤਾ ਬਣ ਜਾਏ ਨਾ, ਅੱਜ ਕੱਲ੍ਹ ਤਾਂ ਚਲੋ ਚਾਲੀ ਵਾਰ ਸਿਸਟਮ ਬੜਾ ਬਣ ਗਿਆ, ਹੋਰ ਕਈ ਗੁਰੂ ਐਸੇ ਨੇ ਜਿਨ੍ਹਾਂ ਦੇ ਪ੍ਰਵਚਨ ਸੁਣਨ ਵਾਸਤੇ ਪਹਿਲਾਂ ਟਿਕਟਾਂ ਲੈਣੀਆਂ ਪੈਂਦੀਆਂ, ਕਈ ਗੁਰੂ ਐਸੇ ਨੇ ਜਿਨ੍ਹਾਂ ਦੇ ਮੰਤਰ ਲੈਣ ਵਾਸਤੇ ਡਾਲਰ ਭੇਜਣੇ ਪੈਂਦੇ ਨੇ ਤਾਂ ਉਹ ਦਿੰਦੇ ਨੇ। ਤਨ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਪਹਿਲੀ ਗੱਲ ਇਹੀ, ਜਿਹੜਾ ਰੁਪਈਏ ਮੰਗ ਮੰਗ ਕੇ ਪਰਮਾਰਥ ਦੀਆਂ ਗੱਲਾਂ ਦੱਸਦਾ ਪਿਆ ਉਹ ਗੁਰੂ ਨਹੀਂ ਹੋ ਸਕਦਾ, ਗੁਰੂ ਦਾਤਾ ਹੈ, ਗੁਰੂ ਬਖਸ਼ਿੰਦ ਹੈ। ਤੇ ਜਿਹੜਾ ਮੰਗਦਾ ਉਹਨੂੰ ਸਾਹਿਬ ਨੇ ਵੀ ਕਿਹਾ ਕਿ ਵਾਇਨ ਚੇਲੇ ਨੱਚਣ ਗੁਰ ਪੈਲ ਹਲਾਇਨ ਫੇਰਨ ਸਿਰ ਉੱਡ ਉੱਡ ਰਾਵਾ ਝਾਟੈ ਪਾਏ ਵੇਖੈ ਲੋਕ ਸਹਿ ਕਰ ਜਾਏ ਰੋਟੀਆਂ ਕਾਰਨ ਪੂਰੇ ਤਾਲ। ਕਹਿੰਦੇ ਨੇ ਗੁਰੂ ਥੋੜਾ, ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਸੇਵਕ ਬੈਠਣ ਘਰਾਂ ਵਿੱਚ ਗੁਰ ਉੱਠ ਘਰੀ ਤੜਾੜੇ ਜਾਈ, ਗੁਰੂ ਤੁਰਿਆ ਜਾਂਦਾ ਚੇਲੇ ਸਾਜ ਵਜਾਏਂਦੇ ਨੱਚਣ ਗੁਰੂ ਬਹੁਵਿਧ ਭਾਈ। ਗੁਰੂ ਜੀ ਦਾਤੇ ਨੇ, ਤਿੰਨ ਸ਼ਬਦ ਮਹਾਰਾਜ ਜੀ ਨੇ ਕਹਿ ਐਸੇ ਗੁਰ ਲਈ, ਗੁਰ ਦਾਤਾ ਸਲੋਕ ਸੌ ਨੂੰ ਤੇਤੇ ਵੇ ਗੁਰ ਖਿਵੈ ਘਰ, ਗੁਰੂ ਦਾਤੇ ਨੇ, ਗੁਰੂ ਠੰਡ ਦੇ ਘਰ ਨੇ। ਤੇ ਤੀਸਰਾ ਗੁਣ ਗੁਰ ਦੀਪਕ ਤਿਹ ਲੋਏ, ਗੁਰੂ ਜੀ ਉਹ ਚਿਰਾਗ ਨੇ ਜਿਹੜੇ ਤਿੰਨਾਂ ਲੋਕਾਂ ਵਿੱਚ ਆਪਣੀ ਰੁਖਾਨੀਅਤ ਦਾ ਪ੍ਰਕਾਸ਼ ਬਖੇਰ ਰਹੇ ਨੇ। ਐਸਾ ਗੁਰ ਦਾਤਾ ਗੁਰੂ, ਠੰਡ ਦਾ ਘਰ ਗੁਰੂ, ਤੇ ਚਾਨਣ ਦੇਣ ਵਾਲਾ ਸਮਰੱਥ ਗੁਰੂ, ਕਿਉਂਕਿ ਦੀਵੇ ਵਿੱਚ ਬੜੀ ਵੱਡੀ ਸਮਰੱਥਾ ਹੈ। ਇੱਥੇ ਦੀਪਕ ਗੁਰੂ ਕਿਹਾ, ਗੁਰੂ ਹਰਗੋਬਿੰਦ ਸਾਹਿਬ ਨੂੰ ਸਿੱਖਾਂ ਪੁੱਛਿਆ ਮਹਾਰਾਜ ਗੁਰੂਆਂ ਦੀਆਂ ਬੜੀਆਂ ਸ਼੍ਰੇਣੀਆਂ ਨੇ, ਇਹਨੂੰ ਬਿਲਕੁਲ ਨਿੰਦਿਆ ਚ ਨਾ ਲਿਜਾਇਓ, ਬੜੀਆਂ ਸ਼੍ਰੇਣੀਆਂ ਨੇ। ਮਹਾਰਾਜ ਜੀ ਨੇ ਕਿਹਾ ਚਾਰ ਖਾਸ ਕਰਕੇ ਨੇ। ਮਹਾਰਾਜ ਚਾਰ ਕਿਹੜੀਆਂ? ਭ੍ਰਿੰਗੀ ਗੁਰੂ, ਪਾਰਸ਼ ਗੁਰੂ, ਬਾਵਨ ਚੰਦਨ ਗੁਰੂ, ਤੇ ਚੌਥਾ ਕਿਹਾ ਦੀਪਕ ਗੁਰੂ। ਸਿੱਖ ਕਹਿੰਦੇ ਨੇ ਮਹਾਰਾਜ ਇਹ ਚਾਰਾਂ ਦੀ ਵਿਆਖਿਆ, ਉੱਥੇ ਹਜ਼ੂਰ ਨੇ ਕਿਹਾ ਕਿ ਭ੍ਰਿੰਗੀ ਇੱਕ ਕੀੜਾ ਹੈ, ਖਾਸ ਕਿਸਮ ਦੇ ਕੀੜੇ ਪਕੜ ਕੇ ਲਿਆਉਂਦਾ ਤੇ ਉਹਨਾਂ ਦੇ ਮੂੰਹ ਕੋਲ ਆਪਣੀ ਨਾਦ, ਆਪਣੀ ਧੁਨੀ, ਆਪਣਾ ਸ਼ਬਦ ਉਹ ਗੂੰਜਦਾ ਹੈ, ਉਹ ਗੁੰਜਾਰ ਪਾਉਂਦਾ, ਧੁਨੀ ਲਾਉਂਦਾ। ਤੇ ਕੁਝ ਦਿਨਾਂ ਤੋਂ ਬਾਅਦ ਭ੍ਰਿੰਗੀ ਕੀੜੇ ਦੀ ਆਵਾਜ਼ ਉਸ ਕੀੜੇ ਵਿੱਚੋਂ ਵੀ ਆਉਣ ਲੱਗ ਪੈਂਦੀ ਹੈ, ਪਰ ਸਾਰਿਆਂ ਕੀੜਿਆਂ ਨੂੰ ਆਵਾਜ਼ ਨਹੀਂ ਦੇ ਸਕਦਾ। ਭ੍ਰਿੰਗੀ ਗੁਰੂ ਉਹ ਬਣਦਾ ਜਿਹੜਾ ਖਾਸ ਖਾਸ ਜ਼ਾਤ ਤੇ ਖਾਸ ਖਾਸ ਘਰਾਣਿਆਂ ਨੂੰ ਨਾਮ ਸ਼ਬਦ ਦੀ ਗੱਲ ਕਰ ਰਿਹਾ, ਪਰ ਉਹਦੇ ਕੋਲ ਇੰਨੀ ਸਮਰੱਥਾ ਨਹੀਂ ਹਰ ਇੱਕ ਨੂੰ ਆਪਣੇ ਸ਼ਬਦ ਦੀ ਧੁਨੀ ਨਾਲ ਜੋੜ ਸਕੇ। ਦੂਸਰਾ ਬਾਵਨ ਚੰਦਨ ਗੁਰੂ, ਕਹਿਣ ਲੱਗੇ ਬਾਵਨ ਚੰਦਨ ਅਸੀਂ ਪੜ੍ਹਦੇ ਹਾਂ ਰੁੱਖ ਹੈ ਕਿ ਜਿਹਦੀ ਸੁਗੰਧੀ ਅਰਿੰਡ ਨੂੰ, ਪਲਾਸ਼ ਨੂੰ, ਟਾਲੀ ਨੂੰ, ਕਿੱਕਰ ਨੂੰ, ਜੰਡ ਨੂੰ ਆਪਣੀ ਮਹਿਕ ਦੇ ਕੇ ਆਪਣੇ ਵਰਗੀ ਸੁਗੰਧੀ ਬਖਸ਼ ਦਿੰਦਾ, ਪਰ ਕਹਿਣ ਲੱਗੇ ਵਾਂਸ ਨੂੰ ਉਹ ਵੀ ਤਬਦੀਲ ਨਹੀਂ ਕਰ ਸਕਦਾ, ਵਾਂਸ ਨਹੀਂ ਚੰਦਨ ਚੇਂਜ ਕਰ ਸਕੇਗਾ। ਕਹਿੰਦੇ ਨੇ ਕੁਝ ਗੁਰੂ ਐਸੇ ਨੇ ਜਿਹੜੇ ਕੁਛ ਕੁ ਖਾਸ ਲੋਕਾਂ ਤੱਕ ਤਾਂ ਆਪਣੀ ਗੱਲ ਪਹੁੰਚਾ ਦਿੰਦੇ ਨੇ, ਪਰ ਇੰਨੀ ਬਖਸ਼ਿਸ਼, ਇੰਨੀ ਕਿਰਪਾਲਤਾ ਨਹੀਂ ਕਿ ਵਾਂਸ ਵਰਗਾ ਹੰਕਾਰੀ ਕੋਈ ਆਏ ਤੇ ਉਹਦੀ ਜ਼ਿੰਦਗੀ ਨੂੰ ਪਲਟ ਦੇ। ਉਹਨਾਂ ਤੀਸਰਾ ਬਚਨ ਕਿਹਾ, ਕਹਿਣ ਲੱਗੇ ਪਾਰਸ਼ ਗੁਰੂ, ਪਾਰਸ਼ ਤਾਂਬੇ ਨੂੰ, ਪਿੱਤਲ ਨੂੰ, ਲੋਹੇ ਨੂੰ ਸੋਨਾ ਬਣਾਉਂਦੀ ਏ, ਪਰ ਪਾਰਸ਼ ਵਿੱਚ ਇੰਨੀ ਸਮਰੱਥਾ ਨਹੀਂ ਕਿ ਸੋਨੇ ਨੂੰ ਕਹੇ ਕਿ ਆ ਮੈਂ ਤੈਨੂੰ ਆਪਣੇ ਵਰਗਾ ਪਾਰਸ ਬਣਾ ਲੈਂਦਾ, ਤੂੰ ਅੱਗੇ ਹੋਰਨਾਂ ਦੀ ਜ਼ਿੰਦਗੀ ਪਲਟ ਦੇ। ਲੋਹੇ ਪਲਟ ਕੇ ਤਾਂ ਸੋਨਾ ਬਣ ਗਿਆ, ਪਰ ਸੋਨਾ ਕਿਸੇ ਪਿੱਤਲ ਨੂੰ ਸੋਨਾ ਨਹੀਂ ਬਣਾ ਸਕੇਗਾ। ਕਹਿਣ ਲੱਗੇ ਪਾਰਸ ਗੁਰੂ ਉਹ ਨੇ ਜਿਹੜੇ ਚਿੰਤੇਲੇ ਦੀ ਜ਼ਿੰਦਗੀ ਚ ਬਦਲਾਅ ਜ਼ਰੂਰ ਲਿਆਉਂਦੇ ਨੇ, ਪਰ ਚੇਲਾ ਅੱਗੇ ਕਿਸੇ ਨੂੰ ਬਦਲ ਨਹੀਂ ਸਕਦਾ। ਗੁਰ ਦੀਪਕ ਤਿਹ ਲੋਹੇ, ਦੀਪਕ ਉਹ ਹੈ ਕਿ ਦੀਵਾ ਆਪ ਬਲਦਾ, ਜੋਤ ਲੱਟ ਲੱਟ ਕਰਕੇ ਬਲਦੀ ਹੈ, ਤੇ ਉਸ ਦੀ ਬਲਦੀ ਕੋਈ ਜੋਤ ਵਿੱਚੋਂ ਸਿਰਫ ਇੰਨਾ ਕੁ ਕਰਨਾ, ਬੁੱਝੇ ਇੱਕ ਦੀਵੇ ਕੋਲ ਲੈ ਜਾਓ, ਉਹ ਜੋਤ ਜਿਹੜੀ ਪਹਿਲੇ ਚ ਬਲ ਰਹੀ ਹੈ ਉਹ ਦੂਜੇ ਵਿੱਚ ਬਲ ਦਿੰਦਾ ਹੈ, ਦੂਜਾ ਦੀਵਾ ਵੀ ਬਲਣ ਲੱਗ ਪਿਆ, ਤੇ ਦੂਜੇ ਨੂੰ ਇਹ ਨਹੀਂ ਕਹਿੰਦਾ ਕਿ ਕੱਲਾ ਮੈਂ ਹੀ ਜੋਤ ਦਿਆਂਗਾ, ਹੋਰ ਕੋਈ ਨਹੀਂ, ਉਹ ਕਹਿੰਦਾ ਜਾਂ ਮੈਂ ਤੈਨੂੰ ਆਪਣੀ ਜੋਤ ਦਿੱਤੀ, ਤੂੰ ਆਪਣੀ ਜੋਤ ਨਾਲ ਅੱਗੇ ਬਾਲੀ, ਜਿਹਨੂੰ ਤੂੰ ਬਾਲੇਗਾ ਉਹ ਹੋਰ ਅਗਲਿਆਂ ਨੂੰ ਬਾਲ ਸਕੇਗਾ। ਦੀਵਾ ਆਪ ਮੁਕੰਮਲ ਹੈ, ਉਹ ਦੂਜੇ ਬੁੱਝਿਆਂ ਨੂੰ ਬਾਲਦੇ ਨੇ। ਧੰਨ ਗੁਰੂ ਨਾਨਕ ਸਾਹਿਬ ਤਾਂ ਦੀਪਕ ਗੁਰੂ ਨੇ। ਇਹਨਾਂ ਨੂੰ ਗੁਰੂ ਅਰਜਨ ਦੇਵ ਜੀ ਦੇ ਵੀ ਸ਼ਬਦ ਨੇ ਕਿ ਬਲਿਓ ਚਿਰਾਗ अंधियार में चिराग दा अर्थ दीपक ही है ना, भले ओ चिराग अंधियार में सब कल उदरी एक नाम धर्म प्रगट सकल हर पवन में जन नानक गुर पार ब्रह्म। दीपक ते दीपक प्रगाशिया दीवे तो दीवा बल गया, जिमें एक दीवा आप भी बाद दस्तूर चलदा आई गुरमुख दी अंदर दी खेड़ सी। जिन्हू सच एवे अज साडे लोक दे शब्द जां खोर निंदिया वाले पासे तुर पे, गुरु दे शब्द दा दीवा जदो सिख अंदर बलदा सिख दे बलदे हुए दीवे विचों उहदे नेड़े बुझे हुए आउण ते उह वी जग पैंदे ने। उह शब्द दी कला वरत दी है बुझिया नूं उह जगाउंदे ने। ऐसा गुरु जेड़े दाते ने, जेड़े ठंड दे घर ने, जेड़े दीपक ने, कहन लगे गुर दाता गुर खिवै कर, गुर दीपक ते लोए अमर पदार्थ नानका। ओ अमर पदार्थ केड़ा नाम सिमरन, ऐसा गुर अमर पदार्थ नानका मन माने सुख होए। ऐसा गुर वडभागी पाया हठ मजाहू मैं माणक लद्दा, ऐसा गुर हठ मजाहू मैं माणक लद्दा मुल ना किदा, मैं को सतगुर दिता पैसे नहीं ले तरस करके दे दिता, मैं को सतगुर दिता ढूंढ मजाई थिया तिता जन्म पदार्थ नानक जिता। ऐसा नारायण नरपत नमस्कार है ऐसे गुर को बल बल जाइए। ऐसा गुर वडभागी पाया ऐसे गुर को बल बल जाइए आप मुक्त मोहे तारे। ऐसा गुरु जेड़ा आप मुक्त सरदालुआ नु तार दाख है, नमस्कार गुरुदेव को सत नाम जिस मंत्र सुनाया भवजल विच्चों कढ़ के मुक्त पदार्थ मैं समाया। ऐसा गुर जो जननी सुत जन पालती राख है नदर मजार, अंतर बार मुख दे गारास खिन खिन पोचार, तू सतगुर गुर सिख राखता हर प्रीत प्यार, जिमें मां अपने सीने दा अमृत दुध बच्चे नू दे के पाल दिए, सुते नू भुख लगे उठा के दुध पिया दिए, इसे तरह समरत सतगुरु अपने सिख नू पाल दे। ऐसा गुर सतगुरु दे अमृत बचना च बेअंत शब्द ने, सतगुर गुणी निदान है। ऐसा गुर गुण कर बख्शे अवगण यारे, सतगुर पूरा वैद है पंजे रोग असाध निवारे, सुख सागर गुरदेव है सुख दे मेल ले दुख यारे। ऐसा गुर जन्म जन्म के दुख निवारे, सूखा मन साधारे, दर्शन पेट दखोत निहाला हर का नाम विचारे, मेरा वैद गुरु गोविंदा। ऐसा गुर मेरा वैद गुरु गोविंदा, हर हर नाम औखद मुख देवे काटे जमकी फंदा। धन गुरु अर्जुन देव अज उन्होंने बख्शिश की, ते मेरा ख्याल सिख नू ए शुकराने वजो ही शब्द पढ़ना चाहिए। धन गुरु ग्रंथ साहिब जी किन्ने मेरे भाग वड्डे ने, आप जी दी असीस आप जी दी बख्शिश मिली, साहिब बख्शिश कर रहे ने कि देख भाई के भूले मार्ग जिन्हें बताया, ऐसा गुर वडभागी पाया। भुलिया नू जिन्ना ने रस्ता दस दिता, मार्ग पाए उद्यान में गुर दसे भेद, कला बार दा नहीं अंदर दा मार्ग, सिमरन दा रस्ता बंदगी दा रस्ता की औकड़ा आउंदिया ने ओदा रस्ता। ऐसा गुर वडभागी पाया। साहब कहिंदे ने के सिमर मना ओ मेरे मना तेनू मार्ग की दसिया। हुण सवाल उठेगा भी मार्ग दा तां वी जिक्र ही नहीं कि भूले मार्ग जिन्हें बताया केड़ा मार्ग दसिया। हुण अगे वे ओ मार्ग ए सी सिमर मना राम नाम चितारे, आ रस्ता दसिया ओ मेरे मना प्रभु दा नाम सिमरिया कर। यही एक मार्ग है जिहड़ा साईं दे घर नूं सड़क जांदी है, बाकी तां जिन्ने रस्ते ने ना ओ भीड़ियां अबकट गलियां ही ने। एक रस्ता है शाही मार्ग कह लो, एदे ते टोल टैक्स कोई नहीं लगता, एदे ते लाल बत्तियां वाले हूटर मार के पिछा नहीं धक्के। ए तां शाही सड़क ओ है नाम दी जिदे जिदे कोल समरता है तुरन दी, ओ तुरिया जाए। हां इस मार्ग ते जिहड़ा चलदा है ओ नाम ही पहरा देंदा है, इस मार्ग ते चलण वालियां दे नेड़े जमदूत भी नहीं आउंदा। आ मार्ग है ਤਾਂ ਹੀ ਸਾਹਿਬ ਨੇ ਕਿਹਾ ਜਿਸ ਰਸਤੇ ਤੇ ਲੋਕੀ ਜਾਂਦੇ ਨੇ ਗੁਰਮੁਖ ਦਾ ਉਹ ਮਾਰਗ ਨਹੀਂ। ਸਭ ਇਕੱਠੇ ਆਏ ਹੋਏ ਆਇਆ ਘਰ ਜਾਸਨ ਵਾਟ ਵਟਾਇਆ ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀ ਆ ਮਾਰਗ ਹੈ ਨਾਮ ਦਾ ਹਉ ਟੁੰਡੇਂਦੀ ਦਰਸ਼ਨ ਕਾਰਨ ਬੀਤੀ ਬੀਤੀ ਪੇਖਾਂ ਗਲੀ ਗਲੀ ਚੋਂ ਪੁੱਛ ਨਹੀਂ ਪਈਆਂ ਕਿਹੜਾ ਰਸਤਾ ਜਾਂਦਾ ਮੇਰੋ ਸੁੰਦਰ ਕਹੋ ਮਿਲੈ ਕਿਤ ਗਲੀ ਹਰ ਕੇ ਸੰਤ ਬਤਾਵੋ ਮਾਰਗ ਹਮ ਪੀਛੇ ਲਾਗ ਚਲੀ ਆ ਮਾਰਗ ਦੱਸਿਆ ਉਹ ਮਨਾ ਆ ਗੁਰੂ ਨੇ ਭੇਦ ਦੱਸਿਆ ਕਿ ਮਨ ਕਰਕੇ ਨਾਮ ਜਪ ਸਿਮਰ ਮਨਾ ਰਾਮ ਨਾਮ ਚਿਤਾਰੇ। ਦੇਖੋ ਇੱਕ ਸਿਮਰ ਤੇ ਦੂਜਾ ਚਿਤਾਰੇ ਦੋ ਸ਼ਬਦ ਕਹਿ ਇਹਦੇ ਵਿੱਚ ਵੀ ਬਖਸ਼ਿਸ਼ ਕਰ ਗਏ। ਜਪ ਵੈਸੇ ਤਿੰਨ ਤਰ੍ਹਾਂ ਨਾਲ ਹੁੰਦਾ ਮਹਾਂਪੁਰਖਾਂ ਦੇ ਜੀਵਨ ਚ ਆਪਾਂ ਪੜ੍ਹਦੇ ਹਾਂ ਸੰਤ ਬਾਬਾ ਅਤਰ ਸਿੰਘ ਮਹਾਰਾਜ ਜੀ ਦੇ ਬੈਖਰੀ ਮਧਮਾ ਪਸੰਤੀ ਤੇ ਪਰਾ ਦਾ ਜ਼ਿਕਰ ਹੈ। ਪਰਾ ਦਾ ਨਿਵਾਸ ਨਾਭੀ ਚ ਪਸੰਤੀ ਹਿਰਦਾ ਮਧਮਾ ਗਲਾ ਤੇ ਜੋ ਕੁਝ ਆਪਾਂ ਬੋਲਦੇ ਹਾਂ ਇਹ ਬੈਖਰੀ ਹੈ। ਕਬੀਰ ਸਾਹਿਬ ਦੀ ਬਾਣੀ ਚ ਇੱਕ ਬਚਨ ਹੈ ਸ਼ਾਇਦ ਇੱਥੇ ਪਿਛਲੇ ਸਾਲ ਅਰਜ਼ ਕੀਤੀ ਹੋਵੇ ਆਪ ਕਿਉਂਕਿ ਤਕਰੀਬਨ ਜਿੱਥੇ ਉਹਨਾਂ ਕਥਾ ਸੁਣਨ ਵਾਲੀ ਸੰਗਤ ਕਹਿ ਕਿ ਜਦੋਂ ਨਾਮ ਅੰਦਰ ਵਸ ਜਾਂਦਾ ਉਦੋਂ ਮੁਸ਼ਕਤ ਨਹੀਂ ਕਰਨੀ ਪੈਂਦੀ ਅੰਦਰ ਵਸਿਆ ਆਪਣੇ ਆਪ ਚੱਲੀ ਜਾਂਦਾ ਹੈ। ਚੱਲਦਾ ਤਾਂ ਸਾਰਿਆਂ ਅੰਦਰ ਹੀ ਹੈ ਜਿਹੜਾ ਦੋ ਘੰਟੇ ਅਭਿਆਸ ਕਰਦਾ ਘੰਟਾ ਕਰਦਾ ਕਿ ਉਦੋਂ ਬਾਅਦ ਸਾਰਾ ਦਿਨ ਨਾਮ ਨਹੀਂ ਚੱਲਦਾ ਚੱਲਦਾ ਪਰ ਬਾਹਰ ਦੇ ਰੌਲੇ ਇੰਨੇ ਨੇ ਕਿ ਉਹਨੂੰ ਸੁਣਦਾ ਬੰਦਾ ਕੋਈ ਨਹੀਂ ਤੇ ਜਦੋਂ ਸੰਗਤ ਚ ਆਉਂਦਾ ਇੱਕੋ ਦਮ ਅੰਦਰੋਂ ਕਿਉਂ ਫੁੱਟ ਕੇ ਉਹ ਨਾਮ ਦੀ ਆਵਾਜ਼ ਆਉਂਦੀ ਹੈ ਉਹ ਚੱਲਦਾ ਤਾਂ ਪਿਆ ਸੀ ਸਾਰਾ ਦਿਨ ਹੀ ਉਹ ਕਹਿੰਦਾ ਸਰ ਜੇ ਤੂੰ ਰੌਲੇ ਚ ਪੈ ਗਿਆ ਮੈਨੂੰ ਸੁਣਿਆ ਨਹੀਂ ਪਰ ਮੈਂ ਆਪਣਾ ਕੰਮ ਕਰੀ ਗਿਆ। ਜਿਵੇਂ ਭੋਜਨ ਛਕਨੇ ਆ ਮੰਨ ਲਓ 10 ਮਿੰਟ ਚ ਪ੍ਰਸ਼ਾਦਾ ਛਕਿਆ ਕਿ 10 ਮਿੰਟ ਤੋਂ ਬਾਅਦ ਕਹਾਣੀ ਖਤਮ ਹੋ ਗਈ। 10 ਮਿੰਟ ਤਾਂ ਸਿਰਫ ਸਾਨੂੰ ਦੰਦਾਂ ਨਾਲ ਚਬਾਣ ਨਾਲ ਜੀਭ ਨਾਲ ਰਸ ਲੈਣ ਦੇ ਲੱਗੇ ਤੇ ਬਾਕੀ ਸਾਰਾ ਦਿਨ ਜਿਹੜਾ ਸਿਸਟਮ ਆਪਣੇ ਆਪ ਐਨਰਜੀ ਦਿੰਦਾ ਰਿਹਾ ਉਹ ਤਾਂ ਕਿਸੇ ਨੂੰ ਪਤਾ ਹੀ ਨਹੀਂ। 10 ਮਿੰਟ ਦਾ ਛਕਿਆ ਭੋਜਨ 24 ਘੰਟੇ ਅੰਦਰ ਐਨਰਜੀ ਪੈਦਾ ਕਰੀ ਜਾ ਰਿਹਾ ਤੇ 10 ਮਿੰਟ ਦਾ ਜਪਿਆ ਹੋਇਆ ਮਰਦੇ ਦਮ ਤੱਕ ਐਨਰਜੀ ਪੈਦਾ ਕਰੀ ਜਾਂਦਾ। ਏਕ ਚਿੱਤ ਜੇ ਇੱਕ ਛਿਨ ਧਿਆਇਓ ਕਾਲ ਫਾਂਸ ਕੇ ਬੀਚ ਨਾ ਆਇਓ। ਏਕ ਬਾਰ ਜਿਨ ਤੁਮੈਂ ਸੰਭਾਰਾਂ ਕਾਲ ਫਾਂਸ ਤੇ ਤਾਂ ਉਭਾਰਾ। ਦੇਖੋ ਆਹ ਮਾਰਗ ਜੇ ਜਿੰਨੀ ਕੁ ਸਤਿਗੁਰੂ ਸਮਝ ਬਖਸ਼ੀ ਕਿ ਆਹ ਮਾਰਗ ਦੱਸਿਆ ਗੁਰੂ ਨੇ ਰਹਾਉ ਦੀਆਂ ਤੁਕਾਂ ਕਹਿਣ ਲੱਗੇ ਸਿਮਰ ਮਨਾ ਮਨਾ ਤੂੰ ਸਿਮਰ ਰਾਮ ਨਾਮ ਚਿਤਾਰੇ। ਜਾਪ ਤਿੰਨ ਤਰੀਕਿਆਂ ਨਾਲ ਮਰਜ਼ ਕੀਤੀ ਕਿਹਾ ਜਾਂਦਾ ਕਿ ਵਾਚਕ ਉਪਾਂਸੂ ਤੇ ਮਾਨਸਕ। ਵਾਚਕ ਦਾ ਅਰਥ ਹੈ ਬੋਲ ਕੇ ਉਪਾਂਸੂ ਦਾ ਅਰਥ ਹੈ ਮੁੱਖ ਬਲ ਬੰਦ ਹੋਵੇ ਬੁੱਲ ਮੀਟੇ ਹੋਣ ਪਰ ਅੰਦਰ ਵਾਹਿਗੁਰੂ ਸ਼ਬਦ ਚੱਲਦਾ ਹੋਵੇ। ਵਾਹਿਗੁਰੂ ਗੁਰ ਸ਼ਬਦ ਲੈ ਪਿਰਮ ਪਿਆਲਾ ਚੁੱਪ ਚਬੋਲਾ ਭਾਈ ਗੁਰਦਾਸ ਸਾਹਿਬ ਅੱਗੇ ਕਹਿ ਫੁਰਨੇ ਰੂਪ ਚ ਅੰਦਰ ਚੱਲਣ ਲੱਗ ਪਵੇ ਕਦੀ ਵਿਸਰੇ ਨਾ। ਸਾਹਿਬ ਕਹਿੰਦੇ ਨੇ ਗੁਰੂ ਜੀ ਨੇ ਆਹ ਮਾਰਗ ਦੱਸਿਆ ਕਿ ਮਨਾ ਤੂੰ ਉਹਦਾ ਨਾਮ ਕਰ ਉਸ ਨਾਮ ਸਿਮਰ ਤੇ ਫਿਰ ਚਿਤਾਰੇ ਉਹਨੂੰ ਚੇਤੇ ਕਰ ਕਿਉਂਕਿ ਸਾਡੇ ਅੰਤਸ਼ਾਹ ਕਰਨ ਚ ਆ ਹੀ ਹੈ ਨਾ ਮਨ ਬੁੱਧ ਚਿੱਤ ਤੇ ਅਹੰਕਾਰ। ਸ਼ਾਇਦ ਅੰਗਰੇਜ਼ੀ ਵਿੱਚ ਇਹ ਸ਼ਬਦ ਕੋਈ ਨਹੀਂ ਲੱਭਣੇ ਇਕੱਲਾ ਮਾਇੰਡ ਹੀ ਹੈ ਨਾ ਤੇ ਜਦੋਂ ਸਰਮਖੰਡ ਪੜ੍ਹਨੇ ਉੱਥੇ ਤੇ ਮਹਾਰਾਜ ਜੀ ਨੇ ਕਿਹਾ ਕਿਰਪਾ ਹੀ ਐਸੀ ਵਰਦੀ ਹੈ ਤਿੱਥੇ ਘੜੀਐ ਸੁਰਤ ਮਤ ਮਨ ਬੁੱਧ ਤਿੱਥੇ ਘੜੀਐ ਸੁਰਾਂ ਸਿੱਧਾਂ ਕੀ ਸੁਧ। ਇਹ ਅਸਲ ਚ ਪ੍ਰੈਕਟੀਕਲ ਬਖਸ਼ਾਂ ਨੇ ਜਿਨ੍ਹਾਂ ਤੇ ਹੁੰਦੀਆਂ ਨੇ ਅਭਿਆਸੀਆਂ ਤੇ। ਹੁਣ ਆ ਚਿਤਾਰੇ ਦਾ ਸੰਬੰਧ ਚਿੱਤ ਨਾਲ ਹੈ ਭਾਵੇਂ ਕੌਨਸ਼ੀਅਸ ਸਬ ਕੌਨਸ਼ੀਅਸ ਮਾਇੰਡ ਦੀ ਗੱਲ ਕੀਤੀ ਜਾਂਦੀ ਅਚੇਤ ਤੇ ਸੁਚੇਤ ਦੀ। ਅਸਲ ਵਿੱਚ ਨਾਮ ਇਸ ਕਰਕੇ ਜਪਿਆ ਜਾਂਦਾ ਜਿਹਨੂੰ ਆ ਸਬ ਕੌਨਸ਼ੀਅਸ ਕਹਿੰਦੇ ਆ ਗੁਰੂ ਜੀ ਨੇ ਉਹਨੂੰ ਤਲ ਹੀਲ ਕਿਹਾ ਹੈ ਬਾਣੀ ਵਿੱਚ ਖਿਰਦੇ ਦਾ ਤਲ ਤੁਰ। ਜਦੋਂ ਤੂੰ ਨਾਮ ਜਪ ਰਿਹਾ ਇਹ ਜਪਦਿਆਂ ਜਪਦਿਆਂ ਤੁਰ ਤੇਰੇ ਅਚੇਤ ਵਿੱਚ ਵਸ ਜਾਏ ਤੇ ਜਦੋਂ ਉੱਥੇ ਪਹੁੰਚ ਗਿਆ ਫਿਰ ਰੋਜ਼ ਰੋਜ਼ ਨਹੀਂ ਉਹ ਆਪਣੇ ਆਪ ਹੀ ਚੱਲੀ ਜਾਏਗਾ। ਕਬੀਰ ਸਾਹਿਬ ਨੇ ਇੱਕ ਬਚਨ ਕਿਹਾ ਕਹਿਣ ਲੱਗੇ ਨਾਭੀ ਤੋਂ ਸਵਾਸ ਚੱਲਦਾ ਯੋਗ ਮਤ ਵੱਲ ਨਾ ਲਿਜਾਣਾ ਨਾਭੀ ਤੋਂ ਸਵਾਸ ਚੱਲਦਾ ਮਿਲਾਪ ਕਿੱਥੇ ਹੈ ਜਿਹਨੂੰ ਚੌਥੜੀ ਲਾਮ ਮਹਾਰਾਜ ਜੀ ਨੇ ਕਿਹਾ ਹਰ ਚੌਥੜੀ ਲਾਮ ਮਨ ਸਹਿਜ ਭਇਆ ਹਰ ਪਾਇਆ ਬਲਰਾਮ ਜੀਓ। ਕਹਿੰਦੇ ਨੇ ਪਰਾ ਚ ਪਹੁੰਚੇ ਕਿਉਂਕਿ ਮਹਾਂਪੁਰਖਾਂ ਨੇ ਇਸ ਤਰ੍ਹਾਂ ਅਭਿਆਸ ਕੀਤਾ ਜਿੰਨੀ ਉਹਨਾਂ ਦੀ ਕਮਾਈ ਸੰਤ ਮਹਾਰਾਜ ਜੀ ਦੀ ਅਤੁੱਟ ਕਮਾਈ ਸਿਮਰਨ। ਤੇ ਇੱਕ ਗੱਲ ਤਾਂ ਰੋਜ਼ ਮੈਂ ਦਾਸ ਅਰਜ ਕਰਦਾ, ਕਥਾ ਕਹਾਣੀ ਜੋ ਮਰਜ਼ੀ ਹੋਵੇ, ਜੋ ਮਰਜ਼ੀ ਲਿਖ ਦਈਏ, ਜੋ ਮਰਜ਼ੀ ਅਸੀਂ ਪ੍ਰਚਾਰੀ ਜਾਈਏ, ਅਸਲ ਵਿੱਚ ਜੀਵਨ ਹੀ ਜੀਵਨ ਨੂੰ ਪਲਟੇਗਾ, ਜਿਉਂਦਾ ਹੀ ਕਿਸੇ ਨੂੰ ਉਠਾ ਸਕੇਗਾ, ਮੁਰਦਾ ਤਾਂ ਖੁਦ ਲੋਕਾਂ ਦੇ ਮੱਢੇ ਮੋਢੇ ਭਾਲਦਾ, ਉਹ ਕਿੱਥੇ ਕਿਸੇ ਨੂੰ ਚੁੱਕ ਸਕੇਗਾ। ਜੀਵਨ ਹੀ ਜੀਵਨ ਨੂੰ ਪਲਟਦਾ ਹੈ। ਪਰਾਂ ਬਾਣੀ 'ਚ ਜਿੱਥੋਂ ਸਵਾਸ ਚੱਲਦਾ, ਕਬੀਰ ਸਾਹਿਬ ਕਹਿੰਦੇ ਨੇ ਆਪਣੀਆਂ ਤਲਾਵਾਂ ਵੀ ਉੱਥੇ ਹੋਈਆਂ, ਮਿਲਾਪ। ਕਹਿੰਦੇ ਨੇ ਬਾਹਰ ਦੇ ਵਿਆਹ ਕਰਦੇ ਸਨ, ਬੇਦੀ ਰਚ ਕੇ ਲਾਵਾਂ ਲੈਣੀਆਂ। ਕਹਿੰਦੇ ਨੇ ਪਰਾਂ ਬਾਣੀ ਜਿੱਥੋਂ ਚੱਲਦਾ ਸਵਾਸ, ਉੱਥੇ ਪਰਾਂ ਬਾਣੀ ਵਿੱਚ ਜਦੋਂ ਨਾਮ ਦੀ ਬਖਸ਼ਿਸ਼ ਹੋ ਗਈ, ਉੱਥੇ ਪਹੁੰਚ ਗਿਆ, ਕਹਿਣ ਲੱਗੇ ਉੱਥੇ ਬੇਦੀ ਰਚ ਦਿੱਤੀ, ਤੇ ਕਹਿਣ ਲੱਗੇ ਪਰਾਂ ਬਾਣੀ ਵਿੱਚ ਜਪਦਿਆਂ ਜਪਦਿਆਂ ਵਾਹਿਗੁਰੂ ਸਾਨੂੰ ਵਿਆਹ ਕੇ ਲੈ ਗਿਆ। ਨਾਭ ਕਮਲ ਮੈਂ ਬੇਦੀ ਰਚ ਲੇ, ਬ੍ਰਹਮ ਗਿਆਨ ਉਚਾਰਾ, ਰਾਮ ਰਾਏ ਸੋ ਦੁਲਹੋ ਪਾਇਓ, ਅਸ ਵਡਭਾਗ ਹਮਾਰਾ। ਸਿਮਰ ਮਨਾ ਰਾਮ ਨਾਮ ਚਿਤਾਰੇ, ਚਿੱਤ ਚ ਅੰਦਰ ਧੁਰ ਜਦਾ ਚਲਾ ਜਾਏ, ਰਾਮ ਰਾਏ ਸੋ ਦੁਲਹੋ ਪਾਇਓ, ਅਸ ਵਡਭਾਗ ਹਮਾਰਾ। ਸੁਰ ਨਰ ਮੁਨਜਨ ਕੋਤਿਕ ਆਏ, ਕੋਟ ਤੇ ਤੀਸ ਉਜਾਨਾ, ਕਹੋ ਕਬੀਰ ਮੋਹੇ ਵਿਆਹੇ ਚੱਲੇ ਹੈ ਪੁਰਖ ਏਕ ਭਗਵਾਨ। ਆ ਮਾਰਗ ਗੁਰੂ ਨੇ ਦੱਸਿਆ ਕਿ ਤੂੰ ਸਿਮਰਨ ਸ਼ੁਰੂ ਕਰ। ਸਿਮਰ ਮਨਾ ਰਾਮ ਨਾਮ ਚਿਤਾਰੇ, ਤੇ ਨਾਲ ਅਗਲਾ ਬਚਨ ਕੀਤਾ, ਬਸ ਰਹੇ ਹਿਰਦੇ ਗੁਰ ਚਰਨ, ਨੰਨੇ ਨਾਲ ਹੈ ਨਾਣੇ ਨਾਲ ਨੀ, ਚਰਨ ਪਿਆਰੇ ਸਤਿਗੁਰੂ ਦੇ ਪਿਆਰੇ ਚਰਨ ਹਿਰਦੇ ਚ ਵਸ ਗਏ। ਹੁਣ ਜਦੋਂ ਬੰਦਾ ਨਾਮ ਵੱਲ ਤੁਰਦਾ ਵੀ ਕਹਿੰਦਾ ਵੀ ਧਿਆਨ ਕਿੱਥੇ ਰੱਖਣਾ, ਤੇ ਆਉਂਦਾ ਸਭ ਕੁਝ ਹੀ, ਕੱਟੜਤਾ ਚ ਨਹੀਂ ਲਿਜਾਣਾ। ਜੇ ਮੰਨ ਲਿਆ ਨਾਮ ਜਪਦਿਆਂ ਤੈਨੂੰ ਦੁਸ਼ਮਣ ਦੀਆਂ ਤਸਵੀਰਾਂ ਦਿਸੀ ਜਾਂਦੀਆਂ ਨੇ, ਜਿਨ੍ਹਾਂ ਨਾਲ ਈਰਖਾ ਕਰਨਾ ਉਹੀ ਨਜ਼ਰ ਆਈ ਜਾਂਦੇ ਨੇ, ਤੂੰ ਆਪਣੇ ਸਿਮਰਨ ਕਰਦਿਆਂ ਧਿਆਨ ਉੱਥੇ ਉਸ ਘੜੀਆਂ ਚ ਲੈ ਜਾ, ਜਿਸ ਸੰਗਤ ਚ, ਜਿਸ ਗੁਰੂ ਅਸਥਾਨ ਤੇ, ਜਿਸ ਗੁਰਮੁਖ ਦੇ ਦਰਸ਼ਨ ਕੀਤਿਆਂ ਤੇਰਾ ਅੰਦਰ ਟਿਕਾ ਆਇਆ ਹੋਵੇ, ਸਿਮਰਨ ਚ ਕਿਤੇ ਉਹਨਾਂ ਨੂੰ ਚੇਤੇ ਕਰ ਲੈ, ਹੋ ਸਕਦਾ ਤੇਰੇ ਅੰਦਰ ਦਾ ਟਿਕਾ ਬਣ ਜਾਏ। ਇਹ ਚੱਲਣ ਵਾਲਿਆਂ ਲਈ ਸਾਹਿਬ ਕਹਿੰਦੇ ਨੇ ਗੁਰੂ ਦੇ ਚਰਨ ਹਿਰਦੇ ਚ ਵਸ ਗਏ। ਉਹ ਚਰਨ ਵੈਸੇ ਕੀ ਨੇ? ਵੈ ਸਤਿਗੁਰੂ ਨੇ ਤਾਂ ਚਰਨ ਵੀ ਸ਼ਬਦ ਨੂੰ ਕਿਹਾ ਹੈ, ਹਿਰਦੇ ਚਰਨ ਸ਼ਬਦ ਸਤਿਗੁਰੂ ਕੋ ਨਾਨਕ ਬੰਧਿਓ ਪਾਲ। ਭਾਈ ਸਾਹਿਬ ਉਹਨੇ ਸ਼ਬਦ ਪੜ੍ਹ ਕੇ ਗਏ ਤੇ ਸਾਰੀ ਸੰਗਤ, ਕਿਉਂਕਿ ਕਈ ਵਾਰੀ ਸ਼ਬਦ ਇਹੋ ਜਿਹੇ ਕਈ ਰਾਗੀ ਕੀਰਤਨੀਏ ਸਿੱਖ ਪੜ੍ਹਦੇ ਨੇ, ਉਹ ਸੰਗਤ ਨੂੰ ਹਰ ਵਕਤ ਹੀ ਤਰੋ ਤਾਜ਼ਗੀ ਦਿੰਦੇ ਨੇ। ਸੋ ਸਤਿਗੁਰ ਪਿਆਰਾ ਮੇਰਾ ਨਾਲ ਖੈ, ਜਿੱਥੇ ਕਿੱਥੇ ਮੈਨੂੰ ਲੈ ਛਡਾਈ। ਪਿਛਲੇ ਸਾਲ ਅਰਜ਼ ਕੀਤੀ ਸੀ, ਗੁਰੂ ਤਿੰਨ ਰੂਪਾਂ ਚ ਵਰਤਦੇ ਨੇ। ਭਾਵੇਂ ਭਾਈ ਨੰਦ ਲਾਲ ਸਾਹਿਬ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਕਿਹਾ, ਨਿਰਗੁਣ ਸਰਗੁਣ ਤੇ ਗੁਰੂ ਸ਼ਬਦ, ਪਰ ਜਪਜੀ ਸਾਹਿਬ ਚ ਮਹਾਰਾਜ ਜੀ ਨੇ ਕਿਹਾ ਗੁਰਮੁਖ ਨਾਦਨ, ਗੁਰਮੁਖ ਵੇਦਨ, ਗੁਰਮੁਖ ਰਿਆ ਸਮਾਈ। ਇਹ ਕੈਸੀ ਅਵਸਥਾ ਜਿੱਥੇ ਸਤਿਗੁਰ ਪਿਆਰਾ ਮੇਰੇ ਨਾਲ ਹੈ, ਇਹ ਅੰਦਰ ਬੋਲ ਕੇ ਕਹਿ ਰਿਹਾ ਮੇਰੇ ਨਾਲ। ਮੇਰੇ ਨਾਲ ਦਾ ਮਤਲਬ ਕਿ ਮੇਰਾ ਆਪਣਾ ਅਨੁਭਵ ਹੈ ਕਿ ਗੁਰੂ ਮੇਰੇ ਨਾਲ ਤਿੰਨ ਰੂਪਾਂ ਚ। ਗੁਰਮੁਖ ਨਾਦੰਗ ਸ਼ਬਦ, ਨਾਦ ਦਾ ਅਰਥ ਹੈ ਧੁਨੀ, ਉਹ ਧਵਨੀ ਕਹਿੰਦੇ ਨੇ। ਇੱਕ ਤਾਂ ਹੈ ਉਹ ਨਾਦ ਰੂਪ, ਤੇ ਕਿਹੜੀ ਥਾਂ ਜਿੱਥੇ ਉਹ ਨਾਦ ਨਹੀਂ ਸੁਣਿਆ ਨਾ ਜਾਏ, ਸਿਧਾਂਤ ਦੀ ਗੱਲ ਤਾਂ ਕਰ ਲੈਣੀ ਚਾਹੀਦੀ ਹੈ ਨਾ। ਹੋ ਸਕਦਾ ਸੁਣਦਿਆਂ ਸੁਣਦਿਆਂ, ਸੁਣ ਸੁਣ ਨਾਮ ਤੁਮਾਰਾ ਪ੍ਰੀਤਮ ਪ੍ਰਭ ਵੇਖਣ ਕਾ ਚਾਹੋ, ਸੁਣ ਕੇ ਗੱਲ ਬਣ ਜਾ। ਹੁਣ ਉਹ ਜਿਹੜਾ ਨਾਦ ਹੈ ਹਰ ਅੰਦਰ ਵੱਜ ਰਿਹਾ ਤੇ ਬਿਨਾਂ ਵਜਾਇਆ ਵੱਜਦਾ, ਉਹ ਅਨਾਥ ਹੈ ਨਾ, ਆਹਤ ਤੇ ਹੈ ਹੀ ਨਹੀਂ। ਹੁਣ ਆਹਤ ਜਿਹੜਾ ਹੈ ਉਹ ਟਕਰਾਅ ਚੋਂ ਪੈਦਾ ਹੁੰਦਾ, ਤੇ ਜਿਹੜਾ ਅਨਾਥ ਹੈ ਉਹ ਟਕਰਾਅ ਚੋਂ ਨਹੀਂ। ਜੋ ਦਾਸ ਵੀ ਬੋਲ ਰਿਹਾ ਹਰ ਅੱਖਰ, ਇਹ ਜਿਹੜਾ ਇਹ ਅਨਾਥ ਨਹੀਂ, ਇਹ ਆਤ ਹੈ। ਅੰਦਰੋਂ ਸਵਾਸ ਨਿਕਲਦੇ ਨੇ ਤੇ ਜੀਵਾ ਜਿਹੜੀ ਮੂੰਹ ਦੇ ਆਲੇ ਚ ਵੱਖ ਵੱਖ ਹਿੱਸਿਆਂ ਚ ਟਕਰਾਉਂਦੀ ਉਹ ਹਵਾ, ਉਹ ਹਵਾ ਟਕਰਾ ਕੀ ਤਾਂ ਸ਼ਬਦਾਂ ਨੂੰ ਜਨਮ ਦੇ ਰਹੀ ਹੈ। ਇਹ ਟਕਰਾਅ ਵਿੱਚੋਂ ਨੇ, ਤਾੜੀ ਵੱਜਦੀ ਏ ਉਹ ਆਤ ਸ਼ਬਦ ਹੈ ਟਕਰਾਅ ਵਿੱਚੋਂ ਮੈਂ, ਤਬਲਾ ਵੱਜਦਾ ਟਕਰਾਅ ਵਿੱਚੋਂ ਹੈ, ਹਾਰਮੋਨੀਅਮ ਵੱਜਦਾ ਟਕਰਾਅ ਵਿੱਚੋਂ ਹੈ, ਤੰਤੀ ਸਾਜ ਵੱਜਦਾ ਉਹ ਟਕਰਾਅ ਵਿੱਚੋਂ ਹੈ, ਆਤ ਹੈ। ਪਰ ਉਹ ਜਿਹੜਾ ਨਾਦੰਗ ਮਹਾਰਾਜ ਜੀ ਨੇ ਕਿਹਾ ਉਹ ਟਕਰਾਅ ਵਿੱਚੋਂ ਨਹੀਂ, ਸੁਤੇ ਸਿੱਧ ਹਰ ਇੱਕ ਦੇ ਅੰਦਰ ਵੱਜ ਰਿਹਾ ਹੈ। ਕੱਲ ਵੀ ਸ਼ਾਇਦ ਅਰਜ਼ ਕੀਤੀ ਸੀ, ਸੁਣ ਸਮਾਦ ਅਨਹਤ ਤਹਿਨਾਦ ਕਹਿਣ ਨਾ ਜਾਈ ਅਚਰਜ ਬਿਸਮਾਦ। ਇੱਕ ਮਹਾਂਪੁਰਖ ਨੇ ਨਾ ਹਿੰਦੀ ਦੇ ਵਿੱਚ ਇੱਕ ਗੱਲ ਲਿਖੀ, ਕਹਿੰਦਾ ਸਾਧੋ ਅਨਹਦ ਕੀ ਧੁਨ ਨਿਆਰੀ, ਸਾਧੋ ਅਨਹਦ ਕੀ ਧੁਨ ਨਿਆਰੀ, ਪਹਿਲਾ ਪਹਿਲਾ ਰਲ ਮਿਲ ਬਾਜੈ ਪਾਛੈ ਨਿਆਰੀ ਨਿਆਰੀ। ਇਹ ਗੱਲ ਤਾਂ ਹੈ ਨਾਦ, ਸ਼ਬਦ ਨਾਦ ਰੂਪ ਹੋ ਕੇ ਗੂੰਜਦਾ। ਗੁਰਮੁਖ ਵੇਦ ਵੇਦ ਅਰਥ ਕਰਾਂਗੇ ਗਿਆਨ, ਅੱਖਰੀ ਰੂਪ ਹੋ ਕੇ ਧੰਨ ਗੁਰੂ ਗ੍ਰੰਥ ਸਾਹਿਬ, ਇਹਨਾਂ ਅੱਖਰਾਂ ਦੇ ਰੂਪ ਵਿੱਚ ਵੇਦੰਗ ਵੇਦ ਅਰਥ ਜੁਜਰ ਅਥਰਬਣ ਜਾਂ ਰਿਗ ਨਹੀਂ, ਉਹ ਗਿਆਨ ਰੂਪ ਹੋ ਕੇ ਅੱਖਰੀ ਰੂਪ ਹੋ ਕੇ ਸ਼ਬਦ ਸਾਡੇ ਕੋਲ ਹੈ। ਤੇ ਜਦੋਂ ਇਸ ਅੱਖਰ ਰਾਹੀਂ ਧੁਨੀ ਨਾਲ ਕੋਈ ਜੁੜਦਾ, ਧੁਨੀ ਨਾਲ ਜੁੜਨ ਤੋਂ ਬਾਅਦ ਕਹਿੰਦਾ ਗੁਰਮੁਖ ਰਹਾ ਸਮਾਈ, ਕਿ ਗੁਰੂ ਸਾਰੀਆਂ ਥਾਵਾਂ ਤੇ ਸਮਾਇਆ, ਫਿਰ ਕਹਿੰਦਾ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ। ਇਹ ਅਵਸਥਾਵਾਂ ਚ ਲੰਘ ਕੇ ਹੁਣ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਤਾਂ ਇੱਥੇ ਵਿਕਾਰ ਵੀ ਤਾਂ ਲੈ ਕੇ ਨਹੀਂ ਜਾਣਾ, ਨਾਲ ਕਿਵੇਂ ਬਚਨ ਰੂਪ ਹੋ ਕੇ ਨਾਲ ਜਾਂਦੇ ਨੇ, ਹੈ ਤਾਂ ਸਿਰਫ ਬਚਨ ਹੀ ਨਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕਿਹਾ ਜਿਹੜਾ ਬਚਨ ਮੰਨੇਗਾ। ਮਹਾਰਾਜ ਕਹਿੰਦੇ ਨੇ ਗੁਰੂ ਦੇ ਚਰਨ ਖਿਰਦੇ ਚ ਵਸ ਗਏ, ਭੁੱਲਿਆਂ ਨੂੰ ਰਸਤਾ ਦੱਸ ਦਿੱਤਾ। ਇੱਕ ਛੋਟੀ ਜੀ ਘਟਨਾ ਇਤਿਹਾਸ ਵਿੱਚੋਂ ਗੁਰੂ ਅਮਰਦਾਸ ਜੀ ਬਾਰੇ, ਬਾਬਾ ਅਮਰਦਾਸ ਜੀ, ਜ਼ਿੰਦਗੀ ਦਾ ਬਹੁਤ ਸਮਾਂ ਲੰਘ ਗਿਆ, ਗੰਗਾ ਇਸ਼ਨਾਨ ਕਰਨ ਜਾਂਦੇ ਰਹੇ। ਵੇਖੋ ਇੱਕ ਚਾਹ ਤਾਂ ਸੀ ਨਾ, ਖੋਜ ਵਿੱਚ ਤਾਂ ਪਏ ਨੇ ਨਾ ਕਿ ਮੈਨੂੰ ਕੁਝ ਮਿਲਣਾ ਚਾਹੀਦਾ, ਕਿ ਤੜਫਨਾ ਤੇ ਹੈ, ਜੇ ਤੜਫਨਾ ਹੈ ਕੋਈ ਰਾਹ ਜ਼ਰੂਰ ਲੱਭੇਗਾ। ਤੇ ਕਈ ਸਾਲ ਜਾਣ ਤੋਂ ਬਾਅਦ ਅੱਜ ਜੇ ਵਾਪਸੀ ਚ ਬ੍ਰਹਮਚਾਰੀ ਮਿਲਿਆ, ਦਾਨ ਪੁੰਨ ਵੀ ਕਰਦੇ ਨੇ ਬਾਬਾ ਅਮਰਦਾਸ। ਉਹਨੇ ਗੱਲਾਂ ਸੁਣ ਕੇ ਇੱਕੋ ਗੱਲ ਕਹੀ, ਬਾਬਾ ਤੇਰੇ ਗੁਰੂ ਦਾ ਨਾਮ ਕੀ ਹੈ, ਕਿਹੜਾ ਮੰਤਰ ਜਪਣਾ? ਠੀਕ ਹੈ ਵਾਹਿਗੁਰੂ ਸਾਰੀ ਅਸੀਂ ਜਪੀ ਜਾਵਾਂਗੇ ਜੀ, ਲਓ ਜੀ ਜਪ ਲੈਂਦੇ ਹਾਂ, ਅੰਮ੍ਰਿਤ ਦੀ ਕੀ ਲੋੜ ਹੈ। ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਿ ਸਤਿਗੁਰੂ ਤੋਂ ਬਿਨਾਂ ਜਪਣਾ ਵੀ ਕਈ ਵਾਰੀ ਮਨਮੁਖਤਾਈ ਬਣ ਜਾਂਦਾ ਹੈ। ਉਹਨਾਂ ਨੇ ਕਿਹਾ ਕਿ ਤੁਹਾਡਾ ਗੁਰੂ ਕੌਣ? ਮਨਮੁਖ ਭਗਤ ਕਰੇ ਬਿਨ ਸਤਿਗੁਰ, ਧਿਆਨ ਦਿਆ ਜੇ ਮਨਮੁਖ ਸ਼ਬਦ ਵਰਤੇ, ਮਨਮੁਖ ਭਗਤ ਕਰੇ ਬਿਨ ਸਤਿਗੁਰ, ਬਿਨ ਸਤਿਗੁਰ ਭਗਤ ਨਾ ਹੋਈ ਰਾਮ। ਤੂੰ ਆਪਣੀ ਮਨ ਦੀ ਮਤ ਤੇ ਨਹੀਂ ਵਰਤਦਾ ਪਿਆ? ਜਦੋਂ ਗੁਰੂ ਦੀਖਿਆ ਰਾਹੀਂ ਅੰਦਰ ਅੰਮ੍ਰਿਤ ਜਾਂਦਾ, ਇਹਨੂੰ ਕੇਵਲ ਕਰਮ ਕਾਂਡ ਅਸੀਂ ਜਨੇਊ ਨਾਲ, ਬਿਪਤਿਸਵੇਂ ਨਾਲ ਜਾਂ ਸੁਨਤ ਨਾਲ ਤੁਲਨਾ ਨਾ ਦਈਏ, ਇਸ ਵਿੱਚ ਗੁਰੂ ਦੀ ਅਦੁੱਤੀ ਸ਼ਬਦ ਦੀ ਕਲਾ ਵਰਤਦੀ ਹੈ। ਜਦੋਂ ਕਿ ਉਹ ਨਾਮ ਪੰਜ ਪਿਆਰੇ ਦ੍ਰਿੜ ਕਰਾਉਂਦੇ ਨੇ, ਸੱਚ ਇਵੇਂ ਉਹਨਾਂ ਪੰਜਾਂ ਰਾਹੀਂ ਗੁਰੂ ਦੀ ਪਾਰਸ ਕਲਾ ਅੰਦਰ ਚਲੀ ਜਾਂਦੀ ਹੈ। ਮਨਮੁਖ ਭਗਤ ਕਰੇ ਬਿਨ ਸਤਿਗੁਰ, ਬਿਨ ਸਤਿਗੁਰ ਭਗਤ ਨਾ ਹੋਈ ਰਾਮ। ਕਹਿਣ ਲੱਗੇ ਗੁਰੂ ਤਾਂ ਜੇ ਹੈ ਨਹੀਂ, ਤੇ ਉਹਨੇ ਇੰਨੀ ਸ਼ਬਦ ਕਹਿ ਇੰਨੀ ਜ਼ਿੰਦਗੀ ਲੰਘ ਗਈ, ਬਾਬਾ ਕੇਸ ਚਿੱਟੇ ਹੋ ਗਏ, ਫਸਲ ਪੱਕਦੀ ਪਈ ਏ, ਪੱਕੀ ਕੋਈ ਫਸਲ ਤਾਂ ਕੱਟੀ ਜਾਂਦੀ ਏ, ਇੰਨੀ ਜ਼ਿੰਦਗੀ ਲੰਘ ਗਈ, ਨਹਾਉਂਦਾ ਰਿਹਾ, ਇਸ਼ਨਾਨ ਕਰਦਾ ਰਿਹਾ, ਦਾਨ ਕਰਦਾ ਰਿਹਾ, ਤੇਰੇ ਹੱਥ ਦਾ ਪਾਣੀ ਵੀ ਨਹੀਂ ਪੀਣਾ, ਅਜੇ ਤੱਕ ਤੂੰ ਨਗੁਰੇਪਣੇ ਦੀ ਜੂਠ ਹੀ ਨਹੀਂ ਉਤਾਰੀ, ਇੰਨੀ ਗੱਲ ਕਹਿ ਕੇ ਚਲੇ ਗਏ ਨਾ। ਤੇ ਅਸਲ ਵਿੱਚ ਨਾ ਕਈ ਵਾਰੀ ਜਦੋਂ ਕੋਈ ਸੱਚਾ ਗੱਲ ਕਹਿੰਦਾ, ਵਕਤੀ ਤੌਰ ਤੇ ਲੱਗਦੀ ਕੌੜੀ ਏ, ਪਰ ਜਦੋਂ ਫਿਰ ਰਸ ਮਿਲਦਾ, ਕਹਿੰਦਾ ਜੇ ਉਹ ਨਾ ਮਿਲਦਾ ਤੇ ਆਹ ਕਿਰਪਾ ਕਿਵੇਂ ਹੁੰਦੀ। ਆ ਪਹਿਲਾਂ ਕੁਨੈਨ ਖਾਂਦੇ ਹੁੰਦੇ ਸਨ, ਤੇ ਉਹ ਧੱਕੇ ਨਾਲ ਮਲੇਰੀਆ ਹੋਣਾ, ਕੌੜੀ ਬੜੀ ਸੀ ਤੇ ਕੰਬ ਕੰਬ ਕੇ ਬੁਖਾਰ ਲੱਗਣਾ, ਜਦੋਂ ਖਾਣੀ ਮਿੰਟ ਕਿਤੇ ਉਹਨੇ ਸਾਰਾ ਮੂੰਹ ਕੌੜਾ ਕਰ ਦੇਣਾ, ਪਰ ਜਦੋਂ ਕੰਬਣੀ ਹਟ ਜਾਣੀ ਫਿਰ ਕਹਿਣਾ ਕੋਈ ਗੱਲ ਨੀ, ਦਵਾਈ ਤਾਂ ਕੌੜੀ ਸੀ ਪਰ ਫਲ ਤਾਂ ਬਹੁਤ ਸੋਹਣਾ ਮਿਲ ਗਿਆ ਨਾ। ਉਹਨੇ ਇੰਨੀ ਸ਼ਬਦ ਕਹਿ, ਬਾਬਾ ਅਮਰਦਾਸ ਮਾਰ ਗਿਆ ਨੇ ਆਲਾ ਤੀਰ, ਇੰਨੀ ਉਮਰ ਲੰਘ ਗਈ। ਮੈਂ ਜ਼ਿਆਦਾ ਡੀਟੇਲ ਚ ਨਹੀਂ, ਪਰ ਉਸ ਜ਼ਖਮੀ ਅੰਦਰ ਨੂੰ ਆਪਣੇ ਘਰ ਵਿੱਚ ਮਲਮ ਤੇ ਪੱਟੀ ਮਿਲ ਗਈ, ਅਨਿਆਲੇ ਤੀਰ ਨਾਲ ਵਿੰਨਿਆ ਮਹਾਂਪੁਰਖ। ਮਹਾਂਪੁਰਖ ਸ਼ਬਦ ਵਰਤਾਂਗੇ, ਗੁਰੂ ਪਦ ਤੇ ਬਿਰਾਜਮਾਨ ਹੋਏ। ਸਵੇਰੇ ਅੰਮ੍ਰਿਤ ਵੇਲੇ ਇਹੀ ਆਵਾਜ਼ ਕੰਨਾਂ ਚ ਪਈ, ਕਾਇਆ ਆਰਨ ਕਰਨੀ ਕਾਗਦ ਮਨ ਮਸਵਾਣੀ ਵਾਲਾ ਸ਼ਬਦ ਮਾਰੂ, ਕਾਇਆ ਆਰਨ ਮਨ ਵਿੱਚ ਲੋਹਾ, ਪੰਚ ਅਗਮ ਤਿਤਲਾਗ ਰਹੀ, ਕੋਇਲੇ ਪਾਪ ਪੜੇ ਤਿਸ ਉਪਰ ਮਨ ਜਲਿਆ, ਸੰਨੀ ਚਿੰਤ ਭਈ ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੇ ਤਨੇਗਾ एक नाम अमृत ओ देवै तो नानक त्रिष्टस देखा शरीर पठी है। सच्ची जे तपदी पई है, कई भांडे तो यह जाने जेडे बेचारे ठंडी कोई नहीं होंगे, जन्म तो ही तपी जाते, एक नी दुध समाई है, एक चुले रहन चढ़े तपी जाते, पर बाहर का भांडा फर्क जे ते इहदे च फर्क जे, वह बाहर का भांडा अग ते तपदा है ना, ते जेड़ा उन्हूं हाथ लाए उन्हूं ही साड़ेगा, पर जदों आ भांडा जेड़ा तपदा इहदे कोलों भी कोई लंघ जाए उन्हूं भी अग ला दिंदा है। यह है ही हो जाए ना। कहन लगे काया पठी है, भांडा शब्द में वरत्या है पठी है, इहदे विच मन लोहिया है, पंज वकारां दी अग लगी ते चिंता दी सन्नी ने कुट के पकड़िया, कहिंदी तैनूं साड़ के रखांगी पूरा, ते कहिंदे सड़ के मनूर हो गया, कंचन होएगा जे गुरु अमृत दृष्टि करेगा। बाबे अमरदास ने सुनिया, कहन लगे बेटा बीबी अमरो नूं के आ पठी लोया मनूर एक ही माजरा उन्हें दसिया शब्द, कहने उसे वाले बजुर्ग अमृत वेले रो पिया, बेटा मैनू उहदे कोल लै जा जिहदे शब्द मैनू टिका पै दिंदे ने। असल विच वक्त आ गया ना, कामणी दे नाल कोयल दे बच्चे पली जांदे ने, पर जदों वक्त आउंदा अंबां ते बूर पैंदा है, कोयल आवाजां चा मारदी है, आवाज सुन के इक्को दम कोयल पिछे तुर पैंदे ने। बाबे अमरदास नूं पहला नहीं सी पता जिधर मेरा भतीजा व्याह है उन्हां कोल किन्नियां बरकतां ने, रौला तां सारिआं नूं पै गिआ कि थापिआ लैणा जीवदा। हुण असीं जदों इह पढ़ने हां कि बाबा अमरदास वक्त तों पहला नहीं, समा आ गया, पूर्वला अंकुर फुट उठिआ, बीबी अमरो नूं लै के चले गए। इतिहास कहिंदा उदन गुरु अंगद साहिब ने चिट्टा जिहा वस्त्र चादर अपने उत्ते लई ते बाबा अमरदास बाहर बैठ के जदों गुरु अंदर दी सोझी दिंदा है, अदब सिखाए नहीं जांदे, अदब भी खुद बख्शन लग पैंदा है। बाहर बैठ गए जी, गुरु अंगद साहिब अंदर ने बीबी अमरो नूं कहन लगे बेटा तू जा पहला पिता जी तो पुछ आखा, मैं आ सकना अंदर? अदब आ गया ना, कुड़माचारी खाली। बीबी अमरो जी गए, तन गुरु अंगद साहब सामने देख के कह लगे धीए बेटा तू आई, हाथ जोड़ के पिताजी खां। कहन लगे जेड़ा कई दिनों दा लुड़छदा पिया उन्हूं बाहर क्यों बिठा, ही उन्हूं अंदर लाया। बीबी अमरो लैण गए, गुरु अंगद साहब आप नाल चल पे। बाबा अमरदास बैठे सन, ऐसा गुर बैठे ने, ते तन गुरु अंगद साहब कोल पहुंचे, बाबा अमरदास उठे, गुरु अंगद देव जी ने चादर विचों दोनों बाहां बाहर कढ़िया, कुड़म ने गलवकड़ी च लैन लगे। 60 साल दा बिरध बाबा चरना च डिग पिया, बाहां चो निकल चरण पकड़ के कहिंदा कुड़म बन के नहीं, भुल्लियावां रस्ता दस दे, नगुरावां अंदर दी मैल ला दे। कवि संतोख सिंह उन्हां शब्द लिखे ने कि लख संबंध संसार को पे सतगुर ठाडे। खड़े हो गए गुरु अंगद देव, घर मिलबे को त्यार पए पट ते कर काढे, चादर चो हाथ बार कढे, चरण गए श्री अमर तब बंधन को ठानी, घर मिरबे को उचबद नहीं लिहो दास पछानी, मैं गले लगन दे लायक नहीं। फिर देखो शुरू होगी खेड, ऐ गाखड़ी कार कमाई कान कमाई एनी कीती, सिर्फ एक बेनती है गुरु अंदर वस गया, भुल्लिया नूं रस्ता दस दिता, सिर ते गागर रख ली, हिरदे च जपजी साहब टिका लिया, चलदिया भी पुछले पैर जपजी साहब, आउंदिया भी जपजी साहब, इन्ना पाठ कर लगे भी बोलना भी भुल गया, कोई गल्लां नहीं, क्योंकि जदों अंदर नाल गल्लां लग पैण ते फिर बाहर दियां किहड़ा सुणदा है। शुरू होए अखीर ते उह दिन आया, मैं सिर्फ गुरु महिमा एक पुस्तक है उहदे च लिखिया डिगे खड्डी च पाणी सी खलोता, पानी दी आवाज आई छपकल जी, ते गागर ने डिगण दिती, ते आवाज दिती उस घर दे मर्द ने, भावें जुलाई शब्द लिखिया, कहन लगा इन्नी रात इस वेले कौन, ते अंदरों जुलाई ने बोल के कहा तुसी सौ जो रहन दियो। कहन लगे बाहर कोई आवाज कोई चीज डिगी, ਉਹ ਹਿੰਦੀ ਦੇ ਸ਼ਬਦ ਨੇ ਗੇ ਅਮਰੂ ਬੇਨਵਾ ਹੋਗਾ, ਬੇਨਵਾ ਦਾ ਅਰਥ ਜਿਹਦਾ ਟਿਕਾਣਾ ਕੋਈ ਨਹੀਂ, ਯੇ ਅਮਰੂ ਬੇਨਵਾ ਹੋਗਾ, ਸਦਾ ਹੈ ਭਟਕਤਾ ਫਿਰਤਾ, ਨਾ ਕਬੂ ਚੈਨ ਕਰਤਾ, ਬਕਾਰਾ ਹੋ ਤੋ ਐਸਾ ਹੋ, ਬਕਾਰਾ ਦਾ ਅਰਥ ਬੋਲੀ, ਨਾ ਕਬੂ ਚੈਨ ਕਰਤਾ, ਬਕਾਰਾ ਹੋ ਤੋ ਐਸਾ ਹੋ, ਗਾਗਰ ਚੁੱਕ ਕੇ ਕਹਿਣ ਲੱਗੇ ਦੀਵਾਨੀ ਕਿਆ ਬਖਤੀ ਹੈ ਗੁਰੂ ਕੀ ਸ਼ਾਨ ਮੇ ਚੁੱਪ ਰਹੋ, ਉਸੀ ਦਮ ਹੋ ਗਈ ਪਾਗਲ, ਇਸ਼ਾਰਾ ਹੋ ਤੋ ਐਸਾ ਹੋ, ਕਮਾਈ ਹੋਵੇ ਤੇ ਵਿਰੇ ਹੋ ਜੇ, ਦੀਵਾਨੀ ਤੂੰ ਕਿਆ ਬਖਤੀ ਹੈ ਗੁਰੂ ਕੀ ਸ਼ਾਨ ਮੇ ਚੁੱਪ ਰਹੋ, ਉਸੀ ਦਮ ਹੋਗੀ ਪਾਗਲ, ਇਸ਼ਾਰਾ ਹੋ ਤੋ ਐਸਾ ਹੋ, ਕਿਉਂਕਿ ਹੁਣ ਪ੍ਰਭ ਜੀ ਬਸੈ ਸਾਧ ਕੀ ਰਸਨਾ, ਬਸ ਗਏ ਨਾ, ਨਾਨਕ ਕਹਿਤ ਸੁਣੋ ਰੇ ਲੋਗਾਂ, ਸੰਤ ਰਸਨ ਕੋ ਬਸਈਓ, ਜਦੋਂ ਸ਼ਬਦ ਕਹਿ ਗਾਗਰ ਲੈ ਕੇ ਗਏ, ਸੱਚਮੁੱਚ ਚੱਲੀ ਕੋਈ ਕਮਲੀ ਖੋ ਗਈ, ਮਹਾਰਾਜ ਗੁਰੂ ਅੰਗਦ ਸਾਹਿਬ ਦਾ ਕਿਵਾੜ ਖੁੱਲਿਆ, ਰੋਂਦੀ ਆਈ ਸੰਪੰਨ ਤਾਂ ਮੈਂ ਕਰਾਂ, ਦਰਵਾਜ਼ਾ ਖੁੱਲਿਆ, ਰੌਲਾ ਪੈ ਗਿਆ ਵੀ ਝੱਲੀ ਹੋ ਗਈ, ਬਾਬਾ ਅਮਰਦਾਸ ਦੀਆਂ ਅੱਖਾਂ 'ਚ ਭਿੱਜੀਆਂ ਸਨ, ਬਹੁਤ ਕੁਛ ਹੈ, ਲੋਕਾਂ ਨੇ ਵੀ ਕਿਹਾ ਕੁੜਮਾਂ ਦੀ ਘਰ ਰੋਟੀ ਦੀ ਖਾਤਰ, ਪੁੱਤਰਾਂ ਨੇ ਕੱਢ ਦਿੱਤਾ, ਪੋਤਿਆਂ ਨੇ ਕੱਢ ਦਿੱਤਾ, ਸਭ ਕੁਛ ਸੁਣੇ, ਪਰ ਅੱਜ ਪਹਿਲੀ ਵਾਰੀ ਅੱਖਾਂ 'ਚ ਪਾਣੀ ਸੀ, ਮਹਾਰਾਜ ਜੀ ਨੇ ਕਿਹਾ ਪੁਰਖਾ ਅੱਜ ਅੱਖਾਂ ਕਿਉਂ ਭਿੱਜੀਆਂ, ਕਹਿਣ ਲੱਗੇ ਸੱਚੇ ਪਾਤਸ਼ਾਹ ਮੈਨੂੰ ਜੋ ਮਰਜ਼ੀ ਕਹਿ ਲੈਣ ਮੈਂ ਸਭ ਕੁਝ ਸਹਿ ਲਾਂਗਾ, ਜੋ ਸ਼ਬਦੀ ਭੈੜੇ ਤੋਂ ਭੈੜਾ ਵਰਤਨ ਮੈਂ ਜਰ ਲਾਂਗਾ, ਪਰ ਜਦੋਂ ਮੇਰੇ ਗੁਰੂ ਬਾਰੇ ਕੁਛ ਕਹਿੰਦਾ ਨਾ ਉਦੋਂ ਨਹੀਂ ਮੇਰੇ ਤੋਂ ਸੁਣਿਆ ਜਾਂਦਾ, ਇਹ ਨਹੀਂ ਸੁਣਿਆ ਜਾ ਸਕਦਾ, ਇਹਨਾਂ ਨੇ ਮੈਨੂੰ ਬੇਨਵਾ ਕਿਹਾ, ਥਾਂ ਨਹੀਂ ਕਿਹਾ ਇਹਦੀ ਕੋਈ ਨਹੀਂ, ਕਹਿਣ ਲੱਗੇ ਮਹਾਰਾਜ ਸੱਚਮੁੱਚ ਥਾਂ ਕੋਈ ਨਹੀਂ ਸੀ ਮੇਰੀ, ਘਰ ਬੜੇ ਵੱਡੇ ਸਨ ਪਰ ਘਰ 'ਚ ਵੀ ਥਾਂ ਨਹੀਂ ਸੀ, ਜਿਸ ਦਿਨ ਦੇ ਤੇਰੇ ਚਰਨ ਪਕੜੇ ਨੇ ਇੱਕ ਭਰੋਸਾ ਹੋ ਗਿਆ, ਗੁਰੂ ਨਾਨਕ ਦੇ ਚਰਨ ਮੇਰਾ ਘਰ ਨੇ, ਮੇਰੀ ਥਾਂ ਹੈ, ਬਖਸ਼ਿਸ਼ ਮਿਲੀ, ਗੁਰਗੱਦੀ ਮਿਲੀ, ਤੇ ਭੱਟਾਂ ਨੇ ਇੱਕ ਬਚਨ ਕਿਹਾ ਜਿਹਨੂੰ ਗੁਰੂ ਅਮਰਦਾਸ ਛੂ ਜਾਏਗਾ ਉਹਦਾ ਪਾਰ ਉਤਾਰਾ ਹੋ ਜਾਏਗਾ, ਗੁਰੂ ਅਮਰਦਾਸ ਪਰਸੀਐ ਪੋਹਮ ਪਾਤਕ ਬਿਨਾਸੈ, ਗੁਰ ਅਮਰਦਾਸ ਪਰਸੀਐ ਸਿੱਧ ਸਾਧਕ ਆਸਾਸੈ, ਗੁਰ ਅਮਰਦਾਸ ਪਰਸੀਐ ਧਿਆਨ ਲਹੀਐ ਪਉ ਮੁਕੈ, ਗੁਰ ਅਮਰਦਾਸ ਪਰਸੀਐ ਅਭਉ ਲੱਭੈ ਗਉ ਚੁੱਕੈ, ਇੱਕ ਬਿਨ ਦੁੱਗਣ ਜੋ ਤੋ ਰਹੈ ਜਾਂ ਸਮੰਤਰ ਮਾਨਵ ਖਿਲੈ, ਮਾਨਵੇ ਵੈਸੇ ਕਿਆ ਹੈ, ਪਾਠੇ ਵੀ ਖਿਲੈ ਦਰਥੇ ਆਦਤ ਪੈ ਜਾਏ ਜਿਹਨੂੰ ਗੁਰੂ ਗੁਰੂ ਕਹਿੰਦੇ, ਜਾਂ ਸਮੰਤਰ ਮਾਨਵ ਖਿਲੈ ਜਾਲ ਪਾਂ ਪਦਾਰਥ ਇਤੜੇ ਗੁਰ ਅਮਰਦਾਸ ਡਿੱਠੇ ਮਿਲੇ, ਗੁਰਮੁਖੋ ਐਸਾ ਗੁਰੂ ਸਿਮਰ ਮਨਾ ਰਾਮ ਨਾਮ ਚਿਤਾਰੇ ਬਸ ਰਹਿ ਖਿਰਦੇ ਗੁਰ ਚਰਨ ਪਿਆਰੇ ਰਹਾਉ, ਅਗਲੀਆਂ ਤੁਕਾਂ ਨੇ ਕਾਮ ਕ੍ਰੋਧ ਲੋਭ ਮੋਹ ਮਨ ਲੀਨਾ, ਕਈ ਵਾਰੀ ਸੱਜਣੇ ਦਾ ਪਾਠ ਕਰਦੇ ਨੇ, ਮੈਂ ਦਾਵਾ ਨਹੀਂ ਕਰਾਂਗਾ ਪਾਠ ਦਾ, ਕਾਮ ਕ੍ਰੋਧ ਲੋਭ ਮੋਹੇ ਹਾਹੇ ਨੂੰ ਸਿਹਾਰੀ ਲੱਗੀ, ਕਾਮ ਦੇ ਮੰਮੇ ਨੂੰ, ਕ੍ਰੋਧ ਦੇ ਧੱਦੇ ਨੂੰ, ਲੋਭ ਦੇ ਭੱਬੇ ਨੂੰ ਤੇ ਮੋਹ ਦੇ ਖਾਹੇ ਨੂੰ, ਕਾਮ ਨੇ ਕ੍ਰੋਧ ਨੇ ਲੋਭ ਨੇ ਮੋਹ ਨੇ, ਇਹਨਾਂ ਸਾਰਿਆਂ ਵਿੱਚ ਮਨ ਜਿਹੜਾ ਉਹ ਖਚਤ ਹੋਇਆ ਸੀ, ਆਹ ਸੀ ਗੁਰੂ ਨੇ ਮਿਹਰ ਕੀਤੀ, ਕਾਮ ਕ੍ਰੋਧ ਲੋਭ ਮੋਹ ਮਨ ਲੀਨਾ ਬੰਧਨ ਕਾਟ ਮੁਕਤ ਗੁਰ ਕੀਨਾ, ਕਹਿੰਦੇ ਲਿਆ ਮੈਂ ਇਹਨਾਂ ਨੂੰ ਭੰਨ ਸੁੱਟਾਂ ਜਿਹੜੇ ਤੈਨੂੰ ਨਹੀਂ ਟਿਕਣ ਦਿੰਦੇ, ਮਹਾਰਾਜ ਬੰਧਨ ਕੱਟ ਦਿੱਤੇ, ਕਹਿਣ ਲੱਗੇ ਅੱਗੇ ਤੁਰਨਾ ਤੇ ਕਦੀ ਕਾਮ ਕਦੀ ਕ੍ਰੋਧ ਕਦੀ ਵਾਸ਼ਨਾ, ਕਹਿਣ ਲੱਗੇ ਹੁਣ ਜਦੋਂ ਤੁਰਨੇ ਆ ਹੁਣ ਨੇੜੇ ਕੋਈ ਨਹੀਂ ਆਉਂਦਾ, ਉਹਨਾਂ ਕੋ ਖਸਮ ਕੀਨੀ ਠਾਕ ਹਾਰੇ ਦਾਸ ਸੰਗ ਤੇ ਮਾਰ ਵਿਧਾਰੇ, ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਕਾਂ ਡੇਰਾ ਪੰਨਾ ਨਸ ਵੰਜੋ, ਬੰਧਨ ਕੱਟ ਦਿੱਤੇ ਨਿਕਲੋ ਬਾਹਰ, ਕਿੱਡੀ ਵੱਡੀ ਗੱਲ ਹੈ ਜਿਹਨੂੰ ਕਬਜ਼ਾ ਮਿਲ ਜਾਏ, ਕੱਲ ਵੀ ਗੱਲ ਸੀ ਨਾ ਇਹ ਧਰਤੀ ਸੀ ਗੁਰੂ ਦੀ ਪਰ ਲੁਟੇਰੇ ਕਬਜ਼ਾ ਕਰ ਗਏ ਨੇ, ਕਬੀਰ ਧਰਤੀ ਸਾਧ ਕੀ ਤਸਕਰ ਵੈਸੇ ਗਾਹੇ, ਇਹ ਲੁਟੇਰੇ ਆ ਗਏ ਕਾਮ ਕ੍ਰੋਧ ਲੁੱਟਣ ਆ ਗਏ, ਧਰਤੀ ਸੀ ਗੁਰੂ ਦੀ, ਰੱਬ ਨੇ ਕਿਹਾ ਮੈਂ ਤੇਰੇ ਅੰਦਰ ਬਹਿਣਾ, ਇਹ ਕੰਚਨ ਕਾਇਆ ਕੋਟ ਹੈ ਵਿੱਚ ਹਾਰਾ ਰਸਿੱਧਾ ਹੋਵੇਗਾ, ਪਰ ਕਬਜ਼ਾ ਕਰ ਗਏ ਸੋਨੇ ਦੇ ਕਿਲੇ ਤੇ ਲੁਟੇਰੇ, ਤੇ ਜਦੋਂ ਗੁਰੂ ਨੇ ਦਿੱਤਾ ਸ਼ਬਦ ਫਿਰ ਮਹਾਰਾਜ ਕਹਿੰਦੇ ਨੇ, ਕਹਿਣ ਲੱਗੇ ਨਿਕਲੋ ਬਾਹਰ ਖੁਣੇ, ਨਸ ਵੰਜੋ ਕਿਲ ਵਿਖੋ ਕਰਤਾ ਘਰ ਆਇਆ, ਕੱਲੇ ਅੰਦਰ ਵਾਲੇ ਨੀ ਜਮਦੂਤ ਵੀ ਡਰ ਗਿਆ, ਉਹਨੇ ਕਿਹਾ ਵੀ ਤੈਨੂੰ ਡਰ ਕਿਉਂ, ਕਹਿੰਦਾ ਜਿਹੜੇ ਮੈਂ ਫਿੱਟ ਕੀਤੇ ਸਾਨੂੰ ਸਾਰੇ ਕੱਢ ਦਿੱਤੇ, ਹੁਣ ਤਾਂ ਮੇਰੀ ਸਰਕਾਰ ਰਹੀ ਨਹੀਂ ਹੈ, ਮੇਰੇ ਬੰਦੇ ਸਾਰੇ ਨਿਕਲ ਗਏ, ਕਿਉਂਕਿ ਕਾਮ ਮੇਰਾ ਸੀ ਕ੍ਰੋਧ ਮੇਰਾ ਸੀ, ਦੂਤਾਂ ਦਹਿਨ ਪਿਆ गोबिंद प्रगटाया बंधन काट मुक्त गुर कीना। कितों काम विचों क्रोध विचों लोभ विचों मोह चों दुख सुख करत जन्म फुन मुवा। कदी जन्म कदी मौत कदी दुख कदी सुख किन्ने जन्मां दा गेड़ा पिंदी उबकले संसारा। महाराज कहिंदे चरण कमल गुर आश्रम दिया। गुरु जी ने अपने चरणा च टिकाणा दे दिता। अगन सागर बूढ़त संसारा दुनिया अग दे समुंदर च डुबदी पई खत्म हो गई। ते सिख ने कहा मालक अग बड़ी है। महाराज जी ने कहा बांह उच्ची कर लिया मैं तेरी बांह पकड़ के तेनू अग चो कढ लवा। नानक बांह पकड़ सतगुर निस्तारा। बांवां पकड़दे ने सम्राट सतगुरु ਉਹ ਤਾਂ ਛੱਡਦੇ ਹੀ ਨਹੀਂ। ਜਿਹਦੇ ਦਰ ਤੇ ਬੈਠਿਆ ਉਹ ਤਾਂ ਕਹਿੰਦਾ ਬਾਂਹ ਜਿਨ੍ਹਾਂ ਦੀ ਪਕੜੀ ਹੈ ਸਿਰ ਦੀਜੈ ਬਾਂਹ ਨਾ ਛੋੜੀਏ। ਬਾਂਹ ਪਕੜ ਲਈ ਸਤਿਗੁਰੂ ਨੇ ਉੱਪਰ ਪੂਜਾ ਕਰ ਮੈਂ ਗੁਰ ਪੈ ਪੁਕਾਰਿਆ ਤਿੰਨ ਖੋਂ ਲਿਆ ਉਭਾਰੀ। ਇੰਨੀਆਂ ਕੁ ਬੇਨਤੀਆਂ ਸਾਧ ਸੰਗਤ ਜੀ ਪ੍ਰਵਾਨ ਕਰਿਓ। ਆਪ ਸਭ ਦਾ ਤਹਿ ਦਿਲ ਤੋਂ ਧੰਨਵਾਦ ਕਿਉਂਕਿ ਆਪ ਨੇ ਟਿੱਕ ਕੇ ਰਸ ਬਣਾਇਆ। ਵਕਤ ਜ਼ਿਆਦਾ ਲੱਗ ਗਿਆ ਮੈਨੂੰ ਬਖਸ਼ ਜ਼ਰੂਰ ਦਿਆ ਜੇ। ਇੱਕ ਅਰਦਾਸ ਕਰਿਓ ਜੋ ਤੁਸੀਂ ਭਰੋਸਾ ਕਰੀ ਬੈਠੇ ਹੋ ਉਹ ਸੱਚੀ ਮੁੱਚੀ ਆਤਮਕ ਜੀਵਨ ਬਣ ਸਕੇ। ਸਮੂਹ ਦਿੱਲੀ ਦੇ ਜਥੇ ਦਾ ਬੜੂ ਸਾਹਿਬ ਦੇ ਸਮੂਹ ਪ੍ਰਬੰਧ ਦਾ ਸਨਮਾਨਯੋਗ ਬਾਬਾ ਜੀ ਡਾਕਟਰ ਖੇਮ ਸਿੰਘ ਜੀ ਹੋਣੀ ਚੱਡਾ ਸਾਹਿਬ ਸਭ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।